ਪਈ ਇੱਕ ਦਿਨ ਸਤਿਗੁਰ ਨਿਕਟ ਬੁਲਾਵਾ ਬਹੁ ਪ੍ਰਕਾਰ ਤੇਤੇ ਸਮਝਾਵਾ ਤੈਂ ਆਪਣੀ ਸਭ ਵਸਤ ਗਵਾਏ ਮੈਂ ਕੀ ਟੇਨ ਲੁੱਟੀ ਸਮਦਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਯੁਗੋ ਯੁਗ ਅਟਲ ਲੋਕ ਪ੍ਰਲੋਕ ਦੇ ਰਾਖੇ ਦੀਨ ਦੁਨੀਆਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਕੇ ਆਤਮਕ ਸਰੂਪ ਸਾਹਿਬਾਨ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਡੇ ਭਾਗ ਆਪ ਗੁਰਸੰਗਤਾਂ ਦੇ ਜਿਨ੍ਹਾਂ ਆਪਣੇ ਨਿੱਤ ਦੇ ਨੇਮ ਅਨੁਸਾਰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਮੇਂ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਪਿਆਰ ਸਹਿਤ ਪੰਚਮ ਪਿਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਿਆਰਾ ਇਤਿਹਾਸ ਬਹੁਤ ਹੀ ਸ਼ਰਧਾ ਪ੍ਰੇਮ ਸਤਿਕਾਰ ਸਹਿਤ ਆਪ ਜੀ ਸਰਵਣ ਕਰਦੇ ਹੋ, ਜੋ ਸਾਡੇ ਸਾਰਿਆਂ ਦੇ ਕੰਨਾਂ ਵਿੱਚ ਇੱਕ ਆਵਾਜ਼ ਪੈ ਰਹੀ ਸੀ ਰੱਬੀ ਬਾਣੀ ਇਲਾਕੀ ਕੀਰਤਨ ਦੁਆਰਾ ਭੱਟ ਕੀਰਤ ਗੁਰੂ ਰਾਮਦਾਸ ਸੱਚੀ ਸਰਕਾਰ ਦੇ ਚਰਨਾਂ ਵਿੱਚ ਅਰਜੋਈ ਕਰਦੇ ਨੇ, ਵਾਹਿਗੁਰੂ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਕੀ। ਜਦੋਂ ਆਪਾਂ ਆਪਣੇ ਅੰਤਰੀਵ ਆਪਣੇ ਵੱਲ ਝਾਤੀ ਮਾਰੀਏ, ਗੁਰ ਆਸ਼ੇ ਨੂੰ ਗੁਰਮਤ ਨੂੰ ਮੁੱਖ ਰੱਖਦੇ ਹਾਂ ਤੇ ਬਹੁਤ ਅਵਗਣ ਨੇ ਜਿਨ੍ਹਾਂ ਦੇ ਨਾਲ ਸਰੀਰ ਭਰਿਆ ਪਿਆ ਹੈ ਤੇ ਸਾਨੂੰ ਇੱਕ ਵੀ ਗੁਣ ਅੰਦਰ ਨਜ਼ਰੀ ਨਹੀਂ ਪਵੇਗਾ। ਅੰਮ੍ਰਿਤ ਦਾ ਬੰਦਾ ਪਰਿਤਿਆਗ ਕਰਦਾ ਹੈ, ਬਿਖੈ ਬਿਖ ਖਾਈ, ਦਿਨ ਪ੍ਰਤੀ ਦਿਨ ਜ਼ਹਿਰ ਦੇ ਵਿੱਚ ਗੁਲਤਾਨ ਹੋ ਰਿਹਾ। ਪਤਾ ਕਿੰਨੇ ਅਵਗਣ ਨੇ ਇਸ ਸਰੀਰ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਅਵਗਣ ਕੁਮਾਰੇ, ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਪਿਆ ਹੈ, ਇਸੇ ਤਰ੍ਹਾਂ ਨਕਾ ਨਕ ਅੰਤਰੀਵ ਤਨ ਅਵਗੁਣਾਂ ਨਾਲ ਭਰਿਆ ਪਿਆ ਹੈ। ਆਪ ਵਾਹਿਗੁਰੂ ਕਿਰਪਾ ਕਰੋ, ਦਇਆ ਕਰੋ, ਕਿਸ ਮਿਹਰ ਉਪਾਵੋ, ਆਪ ਆਪਣੀ ਦਇਆ ਮਿਹਰ ਕਰੋ ਕਿ ਅਸੀਂ ਡੁੱਬਦੇ ਹੋਏ ਪੱਥਰ ਵੀ ਤਰ ਜਾਈਏ। ਤਰ ਜਾਂਦੇ ਨੇ ਪੱਥਰ, ਜਦੋਂ ਪੱਥਰਾਂ ਨੂੰ ਵੀ ਕੋਈ ਸਹਾਰਾ ਮਿਲ ਜਾਏ। ਦੇਵਾ ਪਾਹਨ ਤਾਰੀ ਅਲੇ, ਰਾਮ ਕਹਿਤ ਜਨ ਕਸ ਨਾ ਤਰੇ। ਵਾਹਿਗੁਰੂ ਤੂੰ ਪੱਥਰਾਂ ਨੂੰ ਤਾਰਨ ਵਾਲਾ, ਜਿਹੜਾ ਤੇਰਾ ਨਾਮ ਲੈਂਦੇ ਨੇ ਕਿ ਤੂੰ ਉਹਨਾਂ ਨੂੰ ਨਾ ਤਾਰੇਗਾ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਕਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਥੋੜਾ ਜਿਹਾ ਪਿਆਰਿਓ ਇੱਥੇ ਬਚਨਾਂ ਨੂੰ ਜ਼ਰੂਰ ਧਿਆਨ ਨਾਲ ਪੜਿਆ ਕਰੋ, ਕਿਉਂਕਿ ਇੱਥੇ ਭੱਟ ਕੀਰਤ ਜੀ ਆਖਦੇ ਨੇ ਗੁਰ ਰਾਮਦਾਸ ਰਾਖੋ ਸਰਨਾਈ। ਗੁਰ ਸ਼ਬਦ ਆਇਆ ਤੇ ਆਪਾਂ ਗੁਰ ਹੀ ਉਚਾਰਨ ਕਰਨਾ ਹੈ, ਗੁਰ ਰਾਮਦਾਸ ਰਾਖੋ ਸਰਨਾਈ। ਮਹਾਰਾਜ ਸਾਡੀ ਅਰਦਾਸ ਹੈ, ਸਾਨੂੰ ਆਪਣੇ ਚਰਨਾਂ ਵਿੱਚ ਤੁਸੀਂ ਰੱਖ ਲਓ, ਆਪਣੇ ਚਰਨਾਂ ਦਾ ਪਿਆਰ ਬਖਸ਼ੋ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਦੇ ਚਰਨਾਂ ਵਿੱਚ ਭਾਈ ਮੰਝ ਜੀ ਚੱਲ ਕਰਕੇ ਆਏ। ਗੁਰਸਿੱਖਾਂ ਤੋਂ ਵਡਿਆਈ ਸੁਣੀ, ਜਦੋਂ ਕੰਨਾਂ ਵਿੱਚ ਆਵਾਜ਼ ਪੈਣੀ ਬਾਣੀ ਦੀ, ਅੰਦਰ ਉਛਾਲਾ ਆਉਣਾ ਕਿ ਮੈਂ ਵੀ ਸਿੱਖ ਬਣ ਜਾ, ਮੈਂ ਸਖੀ ਸਰਵਰ ਪੀਰ ਨੂੰ ਮੰਨਣ ਵਾਲਾ, ਉਹਦੇ ਦਰ ਤੇ ਰੋਟੇ ਚੜਾਉਣ ਵਾਲਾ, ਕਿਤੇ ਮੇਰੇ ਤੇ ਵੀ ਕਿਰਪਾ ਹੋ ਜਾਏ। ਜਿਸ ਵਕਤ ਪੰਚਮ ਪਾਤਸ਼ਾਹ ਦੇ ਚਰਨਾਂ ਵਿੱਚ ਗਏ, ਮਹਾਰਾਜ ਕਹਿਣ ਲੱਗੇ, ਭਾਈ ਮੰਝ, ਇਹ ਮਾਰਗ ਬਹੁਤ ਵਿਖਮ ਏ, ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ, ਬਹੁਤ ਪ੍ਰਕਾਰ ਤੋਂ ਗੁਰੂ ਦੇ ਹੁਕਮ ਨੂੰ ਪਾਲਦਿਆਂ ਹੋਇਆਂ ਸੰਸਾਰ ਘਰ ਪਰਿਵਾਰ ਇਹਨੂੰ ਸਾਰੇ ਨੂੰ ਆਪਣੇ ਵਸ ਕਰਨਾ ਪੈਂਦਾ ਏ। ਭਾਈ ਮੰਝ ਕਹਿਣ ਲੱਗਾ, ਵਾਹਿਗੁਰੂ ਮੈਨੂੰ ਗੁਰਸਿੱਖੀ ਬਖਸ਼ੋ। ਗੁਰੂ ਅਰਜਨ ਦੇਵ ਮਹਾਰਾਜ, ਮੈਂ ਇਹ ਸਾਰਾ ਕੁਝ ਝੱਲ ਲਵਾਂਗਾ। ਪਿੰਡ ਦਾ ਚੌਧਰੀ ਕਹਿ ਹੁਕਮ ਮੰਨ ਕੇ ਪਿੰਡ ਚਲਾ ਗਿਆ, ਦਿਓਰਾ ਢਾ ਦਿੱਤਾ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ। ਕੋਈ ਝੱਲਾ ਬਾਬਰਾ ਕਹਿਣ ਲੱਗਾ, ਜੋ ਕੁਝ ਘਰ ਵਿਚ ਖੈ ਸੀ ਉਹ ਸਾਰਾ ਕੁਝ, ਪਸ਼ੂ ਮੱਝਾਂ ਡੰਗਰ ਸਾਰੇ ਮਰ ਗਏ, ਲੱਖਾਂ ਤੋਂ ਕੱਖਾਂ ਤੇ ਹੋ ਗਿਆ, ਕਹਿ ਲਓ ਰੜੇ ਮੈਦਾਨ ਤੇ ਆ ਗਿਆ। ਪਿੰਡ ਵਿਚੋਂ ਵੀ ਬਾਹਰ ਕੱਢ ਦਿੱਤਾ ਨਗਰ ਨਿਵਾਸੀਆਂ ਨੇ, ਅਮਕੇ ਨਗਰ ਵਿਚ ਆ ਆਪਣਾ ਡੇਰਾ ਲਾਇਆ ਤੇ ਹੁਣ ਆਪਣੀ ਧਰਮ ਦੀ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਨੀ, ਤਿੰਨ ਭਾਗ ਆਪ ਰੱਖ ਲੈਣ, ਤਿੰਨ ਭਾਗ ਆਪ ਰੱਖਣੇ, ਇੱਕ ਗੁਰੂ ਕੋਲ ਪਹੁੰਚਾ ਦੇਣਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਿੱਖ ਨੂੰ ਭੇਜਿਆ ਕਿ ਗੁਰਸਿੱਖਾ, ਜਾ ਪਤਾ ਕਰ। ਗੁਰੂ ਅਰਜਨ ਸਾਹਿਬ ਮਹਾਰਾਜ ਆਖਦੇ ਨੇ, ਭਾਈ ਮੰਝ ਕੋਲ ਸਾਡਾ ਹੁਕਮਨਾਮਾ ਲੈ ਜਾ ਤੇ ਪਹਿਲਾਂ 21 ਰੁਪਈਏ ਭੇਟਾ ਲਈ, ਫਿਰ ਦਰਸ਼ਨ ਕਰਾਈ। ਹੁਣ ਵੇਖੋ ਉਸ ਸਮੇਂ 21 ਰੁਪਈਏ ਇਕੱਠੇ ਕਰਨੇ, ਬਹੁਤ ਵੱਡਾ ਗੁਰ ਪਿਆਰੇ ਉਹ ਖਜ਼ਾਨਾ ਸੀ। ਹੁਣ ਸਿੱਖ ਨੇ ਨਾ ਉਸ ਵੇਲੇ ਆਪਣੇ ਘਰ ਵਾਲੀ ਨਾਲ ਸਲਾਹ ਕੀਤੀ, ਜਦੋਂ ਸਿੱਖ ਪਹੁੰਚਿਆ ਗੁਰੂ ਕਾ ਹੁਕਮ ਲੈ ਕੇ ਆਇਆ, ਤੇ ਉਸ ਵੇਲੇ ਘਰ ਵਾਲੀ ਨੇ ਕਿਹਾ, ਆਪਣੀ ਧੀ ਦਾ ਰਿਸ਼ਤਾ ਵੱਡੇ ਘਰ ਵਾਲੇ ਮੰਗਦੇ ਨੇ, ਉਧਰ ਕਰ ਦੇ, ਜੇ ਧੀ ਧਰਮ ਦੇ ਲੇਖੇ, ਜੇ ਆਪਾਂ ਆਪਣੇ ਆਪ ਧਰਮ ਤੋਂ ਧੀ ਕੁਰਬਾਨ ਕਰ ਦਈਏ, ਗੁਰੂ ਦਾ ਹੁਕਮ ਮਿਲ ਜਾਏ। ਇਸੇ ਤਰ੍ਹਾਂ ਹੋਇਆ, ਰਿਸ਼ਤਾ ਕਰ ਦਿੱਤਾ, 21 ਰੁਪਈਆਂ ਦੇ ਨਾਲ ਗੁਰੂ ਕਾ ਹੁਕਮ ਮਿਲਿਆ ਕਹਿ। ਕੁਝ ਸਮਾਂ ਇਸੇ ਤਰ੍ਹਾਂ ਫਿਰ ਲੰਘਿਆ ਕਹਿ, ਪੰਚਮ ਪਾਤਸ਼ਾਹ ਸਚੀ ਸਰਕਾਰ ਨੇ ਫਿਰ ਸਿੱਖ ਨੂੰ ਭੇਜਿਆ ਕਿ ਗੁਰਸਿੱਖਾ, ਭਾਈ ਮੰਝ ਕੋਲ ਜਾ। ਤੇ ਜਦੋਂ ਭਾਈ ਮੰਝ ਕੋਲ ਗਿਆ ਨਾ, ਸਿੱਖ ਨੂੰ ਵੇਖ ਕੇ ਭਾਈ ਮੰਝ ਜਿਹੜਾ ਨਾ, ਜਿਵੇਂ ਜੀਵਨ ਦੇ ਸਾਰੇ ਹੀ ਸੁੱਖ ਮਿਲ ਜਾਣ, ਇਸ ਤਰ੍ਹਾਂ ਭਾਈ ਮੰਝ ਨੂੰ ਲੱਗਦਾ ਸੀ, ਤੇ ਘਰ ਪਰਿਵਾਰ ਜਿਹੜਾ ਸੀ ਨਾ, ਉਹ ਆਨੰਦ ਨਾਲ ਭਰ ਜਾਂਦਾ ਸੀ। ਗੁਰ ਪਿਆਰਿਓ, ਜੇ ਆਪ ਆਪਾਂ ਗੁਰਮੁਖ ਗਾਦੀ ਰਾਹ ਤੇ ਤੁਰ ਰਹੇ ਆ ਨਾ, ਜਦੋਂ ਘਰ ਵਾਲੇ ਥੋੜਾ ਜਿਹਾ ਉਤਸ਼ਾਹਿਤ ਕਰ ਦੇਣ, ਤੇ ਫਿਰ ਡੋਲਣ ਵਾਲਾ ਜਿਹੜਾ ਨਾ, ਉਹ ਜੀਵਨ ਵਿਚ ਕਦੀ ਐਸਾ ਕਰਮ ਆਉਂਦਾ ਨਹੀਂ ਗਾ ਕਿ ਬੰਦਾ ਡੋਲ ਜਾਵੇਗਾ, ਅਡੋਲ ਹੋ ਜਾਏਗਾ। ਭਾਈ ਮੰਝ ਨੇ ਨਾ ਫਿਰ ਉਸੇ ਤਰ੍ਹਾਂ ਆਪਣੀ ਘਰ ਵਾਲੀ ਨੂੰ ਆਖਿਆ, ਗੁਰੂ ਕਾ ਹੁਕਮ ਆਇਆ, ਹੁਣ ਘਰ ਵਿਚ ਕੁਝ ਨਹੀਂ। ਤੇ ਘਰ ਵਾਲੀ ਕਹਿਣ ਲੱਗੀ, ਪਤੀ ਦੇਵ, ਘਰ ਵਿਚ ਤੇ ਗੁਰੂ ਨਾਨਕ ਸਾਹਿਬ ਨੇ ਸਾਰੀਆਂ ਹੀ ਵਡਿਆਈਆਂ ਬਖਸ਼ੀਆਂ ਨੇ, ਆਪ ਇਸ ਤਰ੍ਹਾਂ ਕਰੋ, ਮੈਨੂੰ ਲੇਖੇ ਲਾਓ, ਮੈਂ ਗੁਰੂ ਕੇ ਹੁਕਮਨਾਮੇ ਨੂੰ ਪ੍ਰਾਪਤ ਕਰਾਂਗੀ, ਮੈਨੂੰ ਕਿਸੇ ਘਰ ਸ਼ਾਹੂਕਾਰ ਕੋਲ ਵੇਚ ਦਿਓ, ਕੋਈ ਸਮਾਂ ਮੈਂ ਚਾਕਰੀ ਕਰਾਂਗੀ, ਚਾਕਰੀ ਕਰਦੇ ਆ ਗੁਰੂ ਕਾ ਹੁਕਮ ਮਿਲ ਜਾਏ, ਏਦੂ ਵੱਡੀ ਦੁਨੀਆਂ ਤੇ ਕੋਈ ਦਾਤ ਨਹੀਂ। ਇਸੇ ਤਰ੍ਹਾਂ ਹੋਇਆ, 21 ਰੁਪਈਏ ਸਿੱਖ ਨੂੰ ਦਿੱਤੇ ਤੇ ਗੁਰੂ ਕੇ ਹੁਕਮ ਦੇ ਦਰਸ਼ਨ ਕੀਤੇ, ਜਿਹਦੇ ਵਿਚ ਆਵਾਜ਼ ਆਈ, ਭਾਈ ਮੰਝ, ਆ ਕੇ ਸੇਵਾ ਕਰ, ਆਪਣੇ ਮਨ ਨੂੰ ਗੁਰ ਚਰਨਾਂ ਨਾਲ ਜੋੜ। ਹੁਣ ਐਸੀਆਂ ਜਿਹੜੀਆਂ ਬਖਸ਼ਿਸ਼ਾਂ ਨੇ ਨਾ, ਸਾਰੇ ਪਰਿਵਾਰ ਨੂੰ ਲੇਖੇ ਲਾ ਕੇ ਤੇ ਭਾਈ ਮੰਝ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਪਹੁੰਚਿਆ। ਬਹੁਤ ਵਡਮੁੱਲੇ ਬਚਨ ਜਿਹੜੇ ਨੇ ਨਾ, ਅੱਜ ਉਹ ਭਾਈ ਮੱਝ ਨੂੰ ਮਿਲਣਾ ਹੈ, ਉਹ ਬਖਸ਼ਿਸ਼ਾਂ ਮਿਲਣੀਆਂ ਨੇ ਜਿਹੜੀਆਂ ਪੰਚਮ ਪਾਤਸ਼ਾਹ ਮਹਾਰਾਜ ਜੀ ਨੂੰ ਬਚਪਨ ਅਵਸਥਾ ਵਿਚ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ੀਆਂ ਸਨ। ਦੋਹਿਤਾ ਬਾਣੀ ਕਾ ਬੋਹਿਤਾ, ਅੱਜ ਉਹ ਖਿਤਾਬ ਪੰਚਮ ਪਿਤਾ ਭਾਈ ਮੱਝ ਨੂੰ ਜਿਸ ਤਰ੍ਹਾਂ ਬਖਸ਼ਦੇ ਨੇ, ਉਸ ਪ੍ਰਕਰਨ ਨੂੰ ਆਪਾਂ ਪਿਆਰ ਸਹਿਤ ਸਰਵਣ ਕਰੀਏ। ਗੁਰ ਇਤਿਹਾਸ ਨਾਲ ਜੁੜਦੇ ਆ, ਕੋਈ ਵੀ ਰਸਨਾ ਵਾਂਝੀ ਨਾ ਰਹਿ, ਪਿਆਰ ਸਹਿਤ ਆਖੀਏ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਸਾਹਿਬ ਜੀ।
ਚੌਪਈ ਉਠ ਪ੍ਰਭਾਤ ਤਿਸਕੇ ਸੰਗ ਚਾਲਾ, ਜਹਾਂ ਬਿਰਾਜੈ ਪ੍ਰਭੂ ਕਿਰਪਾਲਾ।
ਪ੍ਰਭਾਤ ਵੇਲਾ ਹੋਇਆ, ਭਾਈ ਮੱਝ ਸਿੱਖ ਦੇ ਨਾਲ ਉਸ ਤਰਫ ਨੂੰ ਚੱਲਿਆ ਜਿੱਥੇ ਪੰਚਮ ਪਾਤਸ਼ਾਹ ਜੀ ਬਿਰਾਜਦੇ ਨੇ।
ਜਾਏ ਗੁਰੂ ਕੋ ਦਰਸ ਬਿਲੋਕਿਓ, ਉਮਗਿਓ ਪ੍ਰੇਮ ਕੰਠ ਜਿਨ ਰੋਕਿਓ।
ਭਾਈ ਮੱਝ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ, ਜੋ ਖਿਰਦਾ ਗਦਾ ਗਦ ਆਨੰਦ ਬਖਸ਼ਿਸ਼ਾਂ ਨਾਲ ਭਰਿਆ ਪਿਆ ਹੈ, ਜਿਵੇਂ ਕਹਿ ਲਓ ਕਿ ਅੰਦਰ ਖੜ ਆਇਆ ਹੋਵੇ ਤੇ ਉਹਨੂੰ ਬੰਨ ਲੱਗ ਜਾਏ। ਕਿਸ ਤਰ੍ਹਾਂ ਬੰਨ ਲੱਗਾ ਹੋਇਆ ਸੀ, ਗੁਰੂ ਤੋਂ ਦੂਰ ਸੀ, ਅੰਦਰ ਪ੍ਰੇਮ ਦੇ ਉਛਾਲੇ ਆਉਂਦੇ ਨੇ।
ਸਤਿਗੁਰ ਨਿਜ ਰੁਕ ਨਹੀਂ ਜਨਾਇਬ, ਔਰ ਸਾਥ ਕੈ ਸੇਵਾ ਲਾਇਬ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਸੇਵਾ ਵਿਚ ਲਾ ਦਿੱਤਾ ਕਿ ਭਾਈ ਮੰਝ ਸੇਵਾ ਕਰ, ਆਪਣੇ ਮਨ ਨੂੰ ਗੁਰੂ ਕੀ ਸੇਵਾ ਵਿਚ ਲਾ ਦੇ।
ਦੇਗ ਹੇਤ ਸਮਦਾ ਨਿਤ ਲਿਆਵੈ, ਭਇਓ ਪ੍ਰਸੰਨ ਗੁਰੂ ਜਿਮ ਪਾਵੈ।
ਹੁਣ ਜਿਸ ਤਰ੍ਹਾਂ ਗੁਰੂ ਨੂੰ ਚੰਗਾ ਲੱਗਦਾ ਨਾ, ਸਿੱਖ ਉਸ ਬਖਸ਼ਿਸ਼ ਵਿਚ ਆ ਜਾਵੇ, ਪਿਆਰ ਵਿਚ ਆ ਜਾਵੇ। ਭਾਈ ਮੰਝ ਲੱਕੜਾਂ ਲਿਆਉਂਦਾ ਜੰਗਲ ਵਿਚੋਂ, ਤੇ ਗੁਰੂ ਦੀ ਰਜ਼ਾ ਦੇ ਵਿਚ, ਗੁਰੂ ਦੇ ਪਿਆਰ ਦੇ ਵਿਚ ਰਹਿਣਾ ਸਿੱਖ ਲਿਆ, ਗੁਰੂ ਕੇ ਭਾਣੇ ਵਿਚ ਸਿੱਖ ਚੱਲਦਾ ਏ।
ਗੁਰ ਲੰਗਰ ਮੈਂ ਦੇਵੈ ਆਨ, ਭੋਜਨ ਖਾਏ ਕਰੈ ਗੁਜ਼ਰਾ।
ਤੇ ਉਹ ਲੰਗਰ ਲੱਕੜਾਂ ਜਿਹੜੀਆਂ ਬਹੁਤ ਵੱਡਾ ਸਾਰਾ ਭਾਰ ਜੰਗਲ ਵਿਚੋਂ ਲਿਆਉਣਾ, ਤੇ ਫਿਰ ਉਹਨੂੰ ਗੁਰੂ ਕੇ ਲੰਗਰਾਂ ਦੇ ਵਿਚ ਪਹੁੰਚਦਾ ਕਰਨਾ, ਤੇ ਗੁਰੂ ਕੇ ਲੰਗਰ ਵਿਚੋਂ ਫਿਰ ਪ੍ਰਸ਼ਾਦਾ ਛਕ ਲੈਣਾ, ਭਰ ਪੇਟ ਭੋਜਨ ਗੁਰੂ ਕੇ ਲੰਗਰ ਛਕਣਾ, ਤੇ ਸਾਰਾ ਦਿਨ ਸੇਵਾ ਕਰਦੇ ਆ ਬਤੀਤ ਹੋ ਜਾਣਾ।
ਕੀਰਤਕ ਦਿਓਸ ਬਤੀਤੇ ਜਬੈ, ਅੰਤਰ ਜਾਮੀ ਬੂਝਿਓ ਤਬੈ।
ਮਹਾਰਾਜ ਜੀ ਦੇ ਚਰਨਾਂ ਵਿਚ ਰਹਿੰਦਿਆਂ ਜਦੋਂ ਕਾਫੀ ਸਮਾਂ ਬਤੀਤ ਹੋ ਗਿਆ ਨਾ, ਕਾਫੀ ਸਮਾਂ ਲੰਘ ਗਿਆ, ਤੇ ਅੰਤਰਜਾਮੀ ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਿਚਾਰ ਕੀਤੀ ਕਿ ਭਾਈ ਮੰਝ ਜੋ ਸਾਡਾ ਸਿੱਖ ਸੇਵਾ ਕਰਨ ਆਇਆ ਏ।
ਮੰਝ ਸਿੱਖ ਇਸ ਥਲ ਜੋ ਆਵਾ, ਕਿਆ ਸੋ ਕਰੈ ਕਹਾਂ ਸੋ ਖਾਵਾ।
ਮਹਾਰਾਜ ਸਿੱਖਾਂ ਨੂੰ ਪੁੱਛਦੇ ਨੇ, ਗੁਰਸਿੱਖੋ ਭਾਈ ਮੰਝ ਜੋ ਸੇਵਾ ਕਰਨ ਆਇਆ, ਉਹ ਪਿਆਰ ਵਿਚ ਸੇਵਾ ਕਰਦਾ, ਉਹ ਕੀ ਕਰ ਰਿਹਾ ਗੁਰੂ ਘਰ ਦੇ ਵਿਚ, ਕਿਹੜੀ ਸੇਵਾ ਕਰ ਰਿਹਾ, ਤੇ ਭਾਈ ਮੰਝ ਕਿੱਥੋਂ ਪ੍ਰਸ਼ਾਦਾ ਛਕ ਰਿਹਾ ਹੈ, ਉਹ ਆਪਣੇ ਭਰ ਪੇਟ ਭੋਜਨ ਵਾਸਤੇ ਕਿਸ ਤਰ੍ਹਾਂ ਜੀਵਨ ਆਪਣਾ ਨਿਰਵਾਹ ਕਰਦੇ ਆਏ।
ਇੱਕ ਸਿੱਖ ਨੇ ਬਿਰਤੰਤ ਸੁਣਾਇਓ, ਜਬ ਕੋ ਹਿਆ ਸਿੱਖ ਸੋ ਆਇਓ।
ਇੱਕ ਸਿੱਖ ਕਹਿਣ ਲੱਗਾ, ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਦੇ ਭਾਈ ਮੰਝ ਆਪ ਜੀ ਦੇ ਚਰਨਾਂ ਵਿਚ ਆਏ ਸਨ,
ਕਿੰਦਨ ਕੋ ਸਕੇਲ ਬੋਲਿਆ ਵੈ, ਲੰਗਰ ਤੇ ਭੋਜਨ ਸੋ ਖਾਵੈ।
ਉਹ ਸਿੱਖ ਕਹਿਣ ਲੱਗਾ, ਪੰਚਮ ਪਾਤਸ਼ਾਹ ਮਹਾਰਾਜ ਜੀ, ਉਹ ਸਿੱਖ ਨੇ ਨਾ ਗੁਰੂ ਕੇ ਲੰਗਰਾਂ ਦੇ ਵਿਚ ਲੱਕੜਾਂ ਦੀ ਸੇਵਾ ਲਈ ਏ, ਬਹੁਤ ਵੱਡਾ ਭਾਰ ਲਿਆਉਂਦਾ ਤੇ ਗੁਰੂ ਕੇ ਲੰਗਰਾਂ ਵਿਚ ਪਹੁੰਚਦਾ ਕਰਦਾ। ਸਾਹਿਬ ਜੀ ਪਰ ਗੁਰੂ ਕੇ ਲੰਗਰਾਂ ਦੇ ਵਿਚੋਂ ਹੀ ਉਹ ਪ੍ਰਸ਼ਾਦਾ ਛਕਦਾ ਏ।
ਭਇਓ ਹੁਕਮ ਸੇਵਾ ਮੈਂ ਖਾਮੀ, ਕਰਤ ਬਿਗਾੜਨ ਸਪਨੋ ਕਾਮੀ।
ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਵੱਲੋਂ ਹੁਕਮ ਹੋ ਗਿਆ, ਕਹਿਣ ਲੱਗੇ ਸੇਵਾ ਦੇ ਵਿੱਚ ਨਾ ਖਾਲੇ ਵੀ ਖਾਮੀ ਕਹਿ। ਕਹਿਣ ਲੱਗੇ ਭਾਈ ਮੰਝ ਨਾ ਆਪਣਾ ਆਪ ਵਿਗਾੜ ਰਿਹਾ, ਕਿ ਸੇਵਾ ਨਾਲ ਤੇ ਰੱਬ ਮਿਲਦਾ ਹੈ, ਨਿਰੰਕਾਰ ਨੇ ਮਿਲਣਾ, ਹਾਲੇ ਸੇਵਾ ਵਿੱਚ ਥੋੜੀ ਕਮੀ ਹੈ।
ਅਜੈ ਆਹਾਰ ਮਜੂਰੀ ਸਮੋਏ, ਤੁਰਤ ਹਿਰਦੇ ਕੀ ਮਲਕੋ ਨੇ ਖੋਏ।
ਪੰਚਮ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹ ਤੇ ਇਸ ਤਰ੍ਹਾਂ ਦੀ ਗੱਲ ਹੋ ਗਈ, ਨਾਲੇ ਤੇ ਭਾਈ ਮਜ਼ਦੂਰੀ ਕਰਨੀ ਤੇ ਨਾਲ ਮਜ਼ਦੂਰੀ ਲੈ ਵੀ ਲੈਣੀ, ਕਿ ਸੇਵਾ ਇੱਕ ਪੱਖ ਸੇਵਾ ਨੂੰ ਮੁੱਖ ਰੱਖ ਕੇ ਕਰਨਾ ਪਰ ਨਾਲ ਮਜ਼ਦੂਰੀ ਲੈ ਲੈਣੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਸੇਵਾ ਕਰਨ ਦੇ ਨਾਲ ਮਨਸੋਂ ਜਿਹੜੀ ਮਾਲ ਹੈ ਨਾ ਉਹ ਛੇਤੀ ਨਹੀਂ ਲੈਂਦੀ ਕਹਿ। ਇਸ ਤਰ੍ਹਾਂ ਪੰਚਮ ਪਾਤਸ਼ਾਹ ਨੇ ਆਖਿਆ ਭਾਈ ਮੰਝ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਦਾ ਤੇ ਨਾਲ ਨਾਲ ਉਹ ਸੇਵਾ ਵੀ ਕਰਦਾ, ਪਰ ਇਸ ਤਰ੍ਹਾਂ ਕਰਨ ਦੇ ਨਾਲ ਪਲ ਭਰ ਵਿੱਚ ਕਿਰਪਾ ਨਹੀਂ ਹੁੰਦੀ, ਨਾਲ ਦੀ ਨਾਲ ਮਨ ਤੋਂ ਮਲ ਨਹੀਂ ਲੈਂਦੀ।
ਕਹੋ ਅਪਰ ਤੇ ਭੋਜਨ ਖਾਏ, ਗੁਰ ਲੰਗਰ ਕੀ ਸੇਵ ਕਮਾਏ।
ਪੰਚਮ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਗੁਰਸਿੱਖਾ ਭਾਈ ਮੰਝ ਨੂੰ ਆਖ ਕਿ ਉਹ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰੇ ਤੇ ਆਪਣੇ ਪ੍ਰਸ਼ਾਦੇ ਦਾ ਪ੍ਰਬੰਧ ਜਿਹੜਾ ਨਾ ਉਹ ਭਾਈ ਮੰਝ ਆਪ ਕਰੇ, ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਨਾਲ ਪ੍ਰਸ਼ਾਦਾ ਛਕੇ ਤੇ ਗੁਰੂ ਕੇ ਲੰਗਰਾਂ ਵਿੱਚ ਤਿਆਰ ਬਰ ਤਤਪਰ ਹੋ ਕਰਕੇ ਸੇਵਾ ਕਰੇ।
ਕਹੂੰ ਅਪਰ ਤੇ ਭੋਜਨ ਖਾਏ, ਜਿਤੋ ਆਹਾਰ ਕਹੂੰ ਤੇ ਪਾਵੇ, ਦੇ ਅਪਰ ਕੋ ਲਘੂ ਨਿਜ ਖਾਵੇ।
ਉਹ ਇਸ ਤਰ੍ਹਾਂ ਦੀ ਭਾਵਨਾ ਬਣਾਵੇ ਕਿ ਪ੍ਰਸ਼ਾਦਾ ਬਾਹਰੋਂ ਛਕੇ ਤੇ ਉਹ ਵੀ ਪ੍ਰਸ਼ਾਦਾ ਉਦੋਂ ਛਕੇ ਕਿ ਪਹਿਲਾਂ ਚਾਰ ਸੁਪੇਰਾ ਵੇਖ ਲੈ, ਉਹਦੇ ਕੋਲ ਕੋਈ ਭੁੱਖਾ ਤੇ ਨਹੀਂ ਕਹਿ। ਜਿਹੜਾ ਪ੍ਰਸ਼ਾਦਾ ਛਕਣਾ ਪਹਿਲਾਂ ਆਪਣੇ ਤੋਂ ਲਘੂ ਗਰੀਬ ਨੂੰ ਵੇਖੇ ਤੇ ਉਹ ਪ੍ਰਸ਼ਾਦਾ ਪਹਿਲਾਂ ਦੂਜੇ ਨੂੰ ਛਕਾਏ ਤੇ ਬਚ ਜਾਏ ਭਾਈ ਮੰਝ ਆਪ ਛਕੇ, ਇਸ ਤਰ੍ਹਾਂ ਉਹ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰੇ।
ਛਕਨੇ ਤਿਸੇ ਅਟਾਇਓ ਤੈਸੇ, ਕਰਨ ਲੱਗਿਓ ਤਿਨ ਕਹਿ ਗੁਰ ਜੈਸੇ।
ਭਾਈ ਮੰਝ ਉਹ ਪਿਆਰਾ ਜਿਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ, ਜੋ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੀ ਸਰਕਾਰ ਨੇ ਕਸਵੱਟੀ ਲਾਈ, ਭਾਈ ਮੰਝ ਨੇ ਨਾ ਨਹੀਂ ਕੀਤੀ, ਦੋਵੇਂ ਹੱਥ ਜੁੜੇ ਨੇ ਤੇ ਉਸ ਸੇਵਾ ਨੂੰ ਕਸਵੱਟੀ ਤੇ ਭਾਈ ਮੰਝ ਖਰੇ ਉਤਰੇ ਨੇ। ਸਿੱਖ ਨੇ ਜਦੋਂ ਕਹਿ ਦਿੱਤਾ ਤੇ ਦੋਵੇਂ ਹੱਥ ਜੋੜ ਕਰਕੇ ਭਾਈ ਮੰਝ ਨੇ ਇਹ ਸੇਵਾ ਪ੍ਰਵਾਨ ਕਰ ਲਈ।
ਸਿੱਖਣ ਤੇ ਜਾਚਰ ਖਾਏ, ਸਭ ਦਿਨ ਲੰਗਰ ਸੇਵ ਕਮਾਏ।
ਤੇ ਹੁਣ ਗੁਰਸਿੱਖਾਂ ਕੋਲੋਂ ਜਾਚਨਾ ਕਰ ਲੈਣੀ ਜੀਵਨ ਨਿਰਵਾਹ ਵਾਸਤੇ ਤੇ ਸਾਰਾ ਦਿਨ ਆਪਣਾ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਦਿਆਂ ਲਾ ਦੇਣਾ।
ਅਲਪ ਆਹਾਰ ਖਾਏ ਦੇ ਆਨ, ਮਨ ਆਪਣੇ ਦਿਨ ਨਿਸ਼ਚੈ ਥਾਨ।
ਜੋ ਮੇਰੇ ਪਾਤਸ਼ਾਹ ਨੇ ਹੁਕਮ ਆਖਿਆ ਨਾ, ਥੋੜਾ ਜਿਹਾ ਪ੍ਰਸ਼ਾਦਾ ਆਪ ਛਕਣਾ ਤੇ ਪਹਿਲਾਂ ਹੋਰਾਂ ਨੂੰ ਵਰਤਾ ਦੇਣਾ, ਹੋਰ ਗੁਰਸਿੱਖਾਂ ਦੇ ਵਿੱਚ ਉਹ ਭੋਜਨ ਦੀ ਸੇਵਾ ਕਰ ਦੇਣੀ ਤੇ ਫਿਰ ਇਸੇ ਤਰ੍ਹਾਂ ਕਾਫੀ ਸਮਾਂ ਸੇਵਾ ਕਰਦਿਆਂ ਬਤੀਤ ਹੋ ਗਿਆ। ਭਾਈ ਮੰਝ ਇੱਕ ਇੱਕ ਬਚਨ ਨੂੰ ਪੰਚਮ ਪਾਤਸ਼ਾਹ ਜੀ ਦੇ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦਾ ਏ।
ਭਇਓ ਸਰੀਰ ਸੁਦੁਰ ਬਲ ਛੀਨ, ਗੁਰ ਕੋ ਪ੍ਰੇਮ ਹਿਰਦੇ ਦਿਦ ਪੀਨ।
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੀ ਸਰਕਾਰ ਨੇ ਜਦੋਂ ਇਹ ਸੇਵਾ ਲਾਤੀ ਨਾ ਇਸ ਤਰ੍ਹਾਂ ਤੇ ਭਾਈ ਮੰਝ ਦਾ ਸਰੀਰ ਜਿਹੜਾ ਨਾ ਉਹ ਨਿਰਬਲ ਹੋ ਗਿਆ, ਕਮਜ਼ੋਰ ਹੋ ਗਿਆ। ਸੇਵਾ ਕਰਦਿਆਂ ਕਰਦਿਆਂ ਸੇਵਾ ਵਿੱਚ ਗੁਰੂ ਕੀਆਂ ਬਖਸ਼ਿਸ਼ਾਂ ਵੱਧਦੀਆਂ ਗਈਆਂ ਤੇ ਤਨ ਕਰਕੇ ਜੋ ਸਰੀਰ ਇਹਨਾਂ ਇਹ ਕਮਜ਼ੋਰ ਹੋ ਗਿਆ।
ਇੱਕ ਦਿਨ ਸਤਿਗੁਰ ਨਿਕਟ ਬੁਲਾਵਾ, ਬਹੁ ਪ੍ਰਕਾਰ ਤੇ ਸਮਝਾਵਾ।
ਇੱਕ ਦਿਨ ਪੰਚਮ ਪਿਤਾ ਮਹਾਰਾਜ ਨੇ ਭਾਈ ਮੰਝ ਨੂੰ ਆਪਣੇ ਕੋਲ ਬੁਲਾ ਲਿਆ ਤੇ ਕੋਲ ਬੁਲਾ ਕੇ ਨਾ ਫਿਰ ਪਿਆਰ ਦੇ ਨਾਲ ਭਾਈ ਮੰਝ ਨੂੰ ਸਮਝਾਇਆ।
ਤੈ ਆਪਣੀ ਸਭ ਵਸਤ ਗਵਾਈ, ਮੈਂ ਥੀ ਤੇਨ ਲੁੱਟੀ ਸਮਝਾਏ।
ਪੰਚਮ ਪਾਤਸ਼ਾਹ ਮਹਾਰਾਜ ਆਖਦੇ ਨੇ ਗੁਰਸਿੱਖਾ ਤੂੰ ਤੇ ਆਪਣਾ ਸਾਰਾ ਕੁਝ ਗਵਾ ਦਿੱਤਾ, ਕਹਿ ਤੇਰਾ ਘਰ ਤੇ ਦੁਨਿਆਵੀ ਲੋੜੀਂਦੀਆਂ ਵਸਤੂਆਂ ਨਾਲ ਭਰਿਆ ਪਿਆ, ਤੇਰੇ ਘਰ ਮੱਝਾਂ ਗਾਵਾਂ, ਇੰਨਾ ਵੱਡਾ ਤੇਰਾ ਘਰ, ਪਿੰਡ ਦਾ ਤੂੰ ਚੌਧਰੀ, ਬਹੁਤ ਲੋਕ ਤੇਰੇ ਹੁਕਮ ਨੂੰ ਮੰਨਦੇ, ਤੂੰ ਤੇ ਆਪਣਾ ਸਾਰਾ ਕੁਝ ਗਵਾ ਲਿਆ ਏ।
ਸਰਬ ਸ਼ਰੀਕਨ ਨਿੰਦ ਉਚਾਰੀ ਇਨ ਸਰਵਰ ਕੀ ਮੰਤਾ ਵਿਸਾਰੇ।
ਸਾਰੇ ਸ਼ਰੀਕਾ ਬਲਾਦਰੀ ਨਗਰ ਨਿਵਾਸੀ ਤੇਰੀ ਨਿੰਦਿਆ ਕਰਦੇ ਨੇ, ਬਹੁ ਪ੍ਰਕਾਰ ਤੋਂ ਤੈਨੂੰ ਨਿੰਦਦੇ ਨੇ। ਉਹ ਆਖਦੇ ਨੇ ਸਖੀ ਸਰਵਰ ਪੀਰ ਦੀ ਵਡਿਆਈ ਕਰਨੀ ਛੱਡ ਦਿੱਤੀ, ਪੀਰ ਨੂੰ ਮੰਨਣਾ ਛੱਡ ਦਿੱਤਾ ਕਰ। ਸਾਰੇ ਸ਼ਰੀਕਾ ਬਲਾਦਰੀ ਤੁਹਾਡੀ ਨਿੰਦਾ ਕਰਦੇ ਨੇ। ਗੁਰ ਪਿਆਰਿਓ ਇਸ ਤਰ੍ਹਾਂ ਗੁਰਸਿੱਖੀ ਮਿਲਦੀ ਜੇ, ਜਦੋਂ ਆਪਾਂ ਚਾਰ ਸੁਪੇਰੇ ਦੀ ਜੋ ਮੰਨਤਾ ਹੈ ਨਾ, ਚਾਰ ਸੁਪੇਰੇ ਦਾ ਮੰਨਣਾ ਹੈ, ਉਹਨੂੰ ਛੱਡ ਦਾਂਗੇ, ਇੱਕੋ ਸਾਡੇ ਜੀਵਨ ਵਿੱਚ ਗੁਰੂ ਰਹਿ ਜਾਏਗਾ। ਜਿੱਥੇ ਗੁਰੂ ਰੱਖ ਲੈ ਉੱਥੇ ਵਡਿਆਈਆਂ ਹੀ ਵਡਿਆਈਆਂ ਨੇ, ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਨੇ। ਇਸ ਕਰਕੇ ਭਾਈ ਆ ਜੋ ਚਾਰ ਸੁਪੇਰੇ ਸਾਨੂੰ ਪੀਰ ਫਕੀਰ ਇਹਨਾਂ ਦੀਆਂ ਮੜੀਆਂ ਕਬਰਾਂ ਜੋ ਦਿਸਦੀਆਂ ਨੇ, ਗੁਰਸਿੱਖ ਨੇ ਭੁੱਲ ਕਰਕੇ ਵੀ ਉਸ ਪਾਸੇ ਨਹੀਂ ਜਾਣਾ, ਕਹਿ ਭੁੱਲ ਕੇ ਵੀ ਉਹ ਕਰਮ ਨਹੀਂ ਕਰਨੇ। ਕਲਗੀਧਰ ਪਾਤਸ਼ਾਹ ਜੀ ਜਾਗਤ ਜੋਤ 33 ਸਵਈਆਂ ਦੇ ਵਿੱਚੋਂ ਇੱਕ ਸਵਈਆ ਜਿਹਦੇ ਵਿੱਚ ਆਪ ਜ਼ਿਕਰ ਕਰਦੇ ਨੇ, ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ, ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ। ਕਿ ਤਾਂ ਸਾਡੀ ਜਿਹੜੀ ਹੈ ਨਾ ਪੂਰਨ ਪ੍ਰੇਮ ਪ੍ਰਤੀਤ ਸਜਾ, ਜੇ ਆਪਣੀ ਗੁਰੂ ਨਾਲ ਪੂਰਨ ਤੌਰ ਤੇ ਪ੍ਰੀਤ ਬਣਾਣੀ ਏ, ਉਹਦੇ ਵਾਸਤੇ ਇਹਨਾਂ ਗੱਲਾਂ ਦਾ ਧਿਆਨ ਬਹੁਤ ਰੱਖਣਾ ਜ਼ਰੂਰੀ ਹੈ। ਪ੍ਰੀਤ ਉਦੋਂ ਬਣੇਗੀ ਜਦੋਂ ਆਪਾਂ ਇਹਨਾਂ ਗੱਲਾਂ ਦਾ ਪਰਿਤਿਆਗ ਕਰਾਂਗੇ। ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨੈ, ਇਹਨਾਂ ਨੂੰ ਭੁੱਲ ਕੇ ਵੀ ਨਹੀਂ ਮੰਨਣਾ। ਕੋਈ ਬੰਦਾ ਕੋਈ ਸਿੱਖ ਕਹਿ ਦੇ ਕਿ ਮੈਂ ਮੱਥਾ ਟੇਕ ਦਿੱਤਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਨੇ ਕਿ ਭੁੱਲ ਕੇ ਵੀ ਇਹ ਕੰਮ ਨਹੀਂ ਕਰਨਾ। ਅੱਜ ਪੰਚਮ ਪਿਤਾ ਮਹਾਰਾਜ ਭਾਈ ਮਾਝ ਨੂੰ ਆਖਦੇ ਨੇ ਗੁਰਸਿੱਖਾ ਤੂੰ ਤੇ ਸਾਰਾ ਕੁਝ ਹੀ ਗਵਾ ਦਿੱਤਾ, ਕਹਿ ਆਪਾਂ ਭਾਵ ਤੂੰ ਗੁਰੂ ਤੂੰ ਕੁਰਬਾਨ ਕਰ ਦਿੱਤਾ ਏ।
ਜਾਓ ਮੁਕਾਮ ਕਾਮ ਕੀਏ ਬੁਰੋ ਸੋ ਅਬ ਇਸਕੇ ਘਰ ਮੈਂ ਪਰੋ।
ਉਹ ਸਖੀ ਸਰਵਰ ਦਾ ਜਿਹੜਾ ਤੂੰ ਮੁਕਾਮ ਢਾਇਆ ਨਾ ਆਪਣੇ ਘਰ ਵਿਚੋਂ, ਕੋਈ ਭਾਈ ਮੰਝ ਤੈਨੂੰ ਆਪ ਆਖੈ।
ਸਰਬ ਸ਼ਰੀਕਨ ਨਿੰਦ ਉਚਾਰੀ ਖੀਨ ਪਦਾਰਥ ਕਰਤੇ ਹੋਏ, ਦੁੱਖ ਪਾਇਓ ਕਰ ਉਜੜ ਸੋਏ।
ਉਹ ਸਾਰੇ ਸ਼ਰੀਕਾ ਬਲਾਦਰੀ ਆਪ ਦੀ ਨਿੰਦਾ ਕਰ ਰਹੇ ਨੇ, ਜਿੰਨੇ ਘਰ ਵਿਚ ਪਦਾਰਥ ਪਏ ਸਨ, ਘਰ ਪਦਾਰਥਾਂ ਨਾਲ ਭਰਿਆ ਪਿਆ ਸੀ, ਭਾਈ ਮੰਝ ਉਹ ਤੂੰ ਸਾਰੇ ਪਦਾਰਥ ਗਵਾ ਲੈ ਨੇ, ਦੁਖੀ ਦੁੱਖ ਤੂੰ ਆਪਣੇ ਘਰ ਵਿਚ ਇਕੱਠੇ ਕਰ ਲਏ ਨੇ।
ਜਾਏ ਉਪਾਏ ਕਰੋ ਅਬ ਕੋਈ ਕਹਿ ਨਿਜ ਪੀਰ ਮਨਾਈਏ ਸੋਏ।
ਪੰਚਮ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਮੰਝ ਜਾ ਕੇ ਕੋਈ ਆਪਣੇ ਘਰ ਉਪਾ ਕਰ, ਤੇਰਾ ਘਰ ਭਰ ਜਾਏ ਲੋੜੀਂਦੀਆਂ ਵਸਤੂਆਂ ਨਾਲ, ਜਾ ਆਪਣੇ ਜਾ ਕੇ ਪੀਰ ਨੂੰ ਫਿਰ ਬਣਾ ਲੈ, ਪੀਰ ਨੂੰ ਮਨਾ ਲੇਗਾ ਘਰ ਵਸਤੂਆਂ ਆ ਜਾਣਗੀਆਂ।
ਸੁਣ ਕੇ ਹੱਥ ਜੋਰ ਤਬ ਕਹਿਓ ਸਤਨਾਮ ਤਨ ਮੈਂ ਸ਼ੁਭ ਰਿਓ।
ਭਾਈ ਮਾਝ ਨੇ ਨਾ ਪੰਚਮ ਪਿਤਾ ਮਹਾਰਾਜ ਦੇ ਇਹ ਬਚਨ ਸੁਣ ਕੇ ਦੋਵੇਂ ਹੱਥ ਜੋੜੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸਚੀ ਸਰਕਾਰ ਨੂੰ ਬਚਨ ਕਹਿ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਨੇ ਮੈਨੂੰ ਉਹ ਧਨ ਬਖਸ਼ ਦਿੱਤਾ, ਉਹ ਧਨ ਦੀ ਮੈਨੂੰ ਪ੍ਰਾਪਤੀ ਹੋ ਗਈ ਏ, ਜਿਹਦੇ ਨਾਲ ਮੈਨੂੰ ਸਾਰੇ ਸੁਖ ਮਿਲ ਗਏ ਨੇ। ਉਹ ਧਨ ਹੈ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ, ਹਾਕਮ ਲੈ न चोरी हो जाए, जल में गले न अग्नि जलाए।
महाराज जेड़ा धन पहला मेरे कोल सी उनू राजा चुरा सकदा सी, अपने जोर नाल खो सकदा सी, पर जेड़ा धन पंचम पातशाह जी तुसी बख्श दिता है ओ समय दा हुक्मरान मेरे कोलो खो नहीं सकदा। वाहगुरु दाता जी इन इस धन नू पानी नहीं जे डोब सकदा ते ना इस धन नू अग साड़ सकदी ऐ।
बंते बोत निखुटै नाई करै सहाय मरण दुख माई।
वाहगुरु दाता जी ओ धन जेड़ा आपने बख्शिया ना मैं वंडदा रवां, ज्यों ज्यों इस धन मैं नू वंडांगा ए नुखुटदा नहीं ए वधदा जांदा है। ते वाहगुरु सब तो वड्डी गल ए है कि जिस दिन मेरी मौत कह लो मैं अकाल चलाना करांगा, मेरे मरण ते ए धन मेरे नाल चलेगा।
सो मैं इस दिन हृदय संभारियो, पछतावो मैं बहुत बिसारियो।
वाहगुरु धन गुरु अर्जुन साहिब महाराज इस धन नू मैं दिन रात कमाया है, ए धन दी कमाई कीती खरे, ते साहिब गुरु अर्जुन साहिब महाराज मैं पछतावा करना उस समय दा कि जेडी उमर मेरी नाम बंदगी तो गुरसिक्खी तो बिना बतीत हो गई का, जे मेनू चुरना है भाई मां जात दे ओ समय दा चुरना मेरे कोल है कि जेड़ा समा मेरा गुरसिक्खी गुरु दी सिक्खी तो बिना बतीत हो गया का। ए दिन रात करके मैं धन कमाया तुरना उस समय नू आ जेड़ा समा गुरसिखी जीवन तो बिना लंघे आए।
इनके बंधन कर तब गयो सेवा बिखे जाए मन दयो।
इस तरह बंधना बेनती करके गुरु अर्जन साहिब महाराज जी दे नाल वचन विलास करके भाई मंज इस तरह फिर चला गया ते अपने मन नू ना सेवा विच ला लिया, गुरु के लंगरां विच जोड़ दिता। इस तरह बंदना बेनती कीती ते फिर गुरु के लंगरां विच सेवा विच तत्पर हो गए।
काशित शुचित पार को ले आवे सब लंगर की कार चलावे।
बहुत सोना सुखियां लकड़ां जेड़ियां ना वड्डा भार भाई मंज ने इकट्ठा करना ते गुरु के लंगरां दे विच पहुंचदा करना, इस तरह ए सेवा दे विच भाई मंज जी लग गए।
एक दिन वैर गयो हितदारा बीन बीन कर बंधियो पारा।
तो एक दिन भाई मंज जी ना सेवा वास्ते जंगल वल गए ने ते चुन चुन के जेड़ा ना ओ बहुत प्यार दे नाल जेड़िया ने ओ लकड़ियां कठियां कीतियां।
मैं पहुंचियो उठवा मनवारो कटी चार वद लगी अवारो।
अगे जेड़ा सी ना जदो भार कठा करना लकड़ियां कठियां कर लेनिया बहुत वड्डी पंड बन जानी ते चुकान वाला आ जांदा सी, वड्डा भार सी कोई सिर ते रखा देंदा सी। अज भाई मंज ने बहुत वड्डा भार इकट्ठा कीता ते उठान वाला पहुंचया ना ते चार घड़ियां जेड़ा समा ना ओ ज्यादा लग गया।
दर सिर पर जब पुर को गमना उठी अंधेरी पीखन पवना।
इसे तरह ओ भार जेड़ा ना भाई मंज ने चुक लिया, रात्रि दा समा संध्या काल दा समा हो गया ते रस्ते विच आउंदियां आउंदियां बहुत वड्डी भयानकर जेड़ी का ओ खनेरी उठी का, ते इस खनेरी वलगण विच भाई मंज जी आ गए।
भयंकर सिकता खेंचत बयो अंधकार किच जाए न लेयो।
एनी वड्डी ए खनेरी उठी के जिन्ने कंकर रेत जेड़ी है ना ओ उची आसमान विच डाई का, बहुत चार सपेरे अंधकार जेड़ा ना ओ फैल गया, बहुत वड्डे वड्डे रुखां नू ए खनेरी कलौंदी का, ते भाई मंज नू भी इस खनेरी ने ना हला दिता ते कोई किसे तरह दी समझ नहीं लगदी कि किस तरफ नू जाना है।
मनमुख पौन हटाए पिछारी भार समार गमे अगारे।
भाई मंज जेड़ा ना कुण सिर ते बहुत वड्डा भार पंड चुकी का, पैर अगे नू रख दे ने ਤੇ ਇੰਨੀ ਤੇਜ ਕੇ ਹਨੇਰੀ ਚੱਲ ਰਹੀ ਏ ਉਹ ਪਿਛਾ ਨੂੰ ਖਿੱਚਦੀ ਕਾ। ਸੋ ਇਸ ਤਰ੍ਹਾਂ ਅੱਗੇ ਨੂੰ ਜਾਂਦੇ ਨੇ ਤੇ ਭਾਈ ਮੰਝ ਨੂੰ ਕਨੇਰੀ ਪਿਛਾ ਨੂੰ ਧੱਕਾ ਮਾਰਦੀ ਏ, ਪਰ ਜਿਹੜੀ ਬਖਸ਼ਿਸ਼ ਇਹਨਾਂ ਸਿਰ ਤੇ ਗੁਰੂ ਕੇ ਲੰਗਰਾਂ ਵਿਚ ਜੋ ਪੰਡ ਪਹੁੰਚਦੀ ਕਰਨੀ ਏ, ਭਾਈ ਮੰਝ ਨੇ ਆਪਣਾ ਧਿਆਨ ਉਸ ਪੰਡ ਵਿਚ ਲਾਇਆ ਏ।
ਉੱਠੀ ਧੂੜੇ ਆਖਨ ਮੈਂ ਛਾਈ, ਚਲਦੀ ਉਹਨੇ ਕੱਚ ਪਰੇ ਦਿਸਾਏ।
ਧੂੜ ਉੱਡੀ ਕੇ ਅੱਖਾਂ ਵਿਚ ਮਿੱਟੀ ਘਟਾ ਪਿਆ, ਪਰ ਹੁਣ ਅੱਗੇ ਜਿਹੜਾ ਨਾ ਉਹ ਚੱਲਿਆ ਨਹੀਂ ਜਾਂਦਾ, ਜੇ ਚੱਲਦੇ ਨੇ ਤੇ ਕੁਝ ਨਜ਼ਰੀ ਨਹੀਂ ਪੈਂਦਾ।
ਪਾਏ ਪੰਥ ਪਾਵੇ ਬਿਬ ਜਾਏ, ਚਲਿਓ ਆਏ ਬਦ ਸੰਕਟ ਮਾਏ।
ਅੱਗੇ ਰਸਤੇ ਤੇ ਪੈਰ ਰੱਖਦੇ ਨੇ ਜਦੋਂ ਚੱਲਦੇ ਨੇ, ਤੇ ਪੈਰ ਜਿਹੜਾ ਨਾ ਰਸਤੇ ਤੇ ਟਿਕਦਾ ਨਹੀਂ, ਜਿੱਥੇ ਪੈਰ ਰੱਖਣਾ ਚਾਹੁੰਦੇ ਨੇ ਉੱਥੇ ਪੈਰ ਨਹੀਂ ਟਿਕਦਾ, ਤੇ ਪੈਰ ਜਿਹੜਾ ਨਾ ਉਹ ਥਿੜਕ ਜਾਂਦਾ। ਇਸ ਤਰ੍ਹਾਂ ਬਹੁਤ ਵੱਡੇ ਭਾਰੀ ਸੰਕਟ ਵਿਚ ਭਾਈ ਮੰਝ ਜੀ ਆ ਗਏ।
ਉਤੋ ਕੂਪ ਥੋਰੋ ਜੈ ਪਾਨੀ, ਭਯੋ ਕਿਮਰ ਕੁਛ ਪਰੈ ਨ ਜਾਣੇ।
ਇਸ ਰਸਤੇ ਤੋਂ ਆਉਂਦੇ ਸਨ, ਕਿਤੇ ਉਸ ਰਸਤੇ ਵਿਚ ਆਉਂਦਿਆਂ ਖੂਹ ਸੀ ਤੇ ਪਾਣੀ ਥੋੜਾ ਸੀ, ਖੂਹ ਦੇ ਵਿਚ ਪਾਣੀ ਥੋੜਾ, ਪਰ ਇੰਨਾ ਹਨੇਰਾ ਛਾਇਆ ਚਾਰ ਸਪੇਰੇ ਕੁਝ ਨਾ ਦਿਸਿਆ। ਹਨੇਰੇ ਦੇ ਕਾਰਨ ਕੋਈ ਕਿਸੇ ਤਰ੍ਹਾਂ ਦੀ ਕੋਈ ਖਬਰ ਸਾਰ ਨਾ ਲੱਗੀ।
ਗਿਰਿਓ ਮੰਝ ਜਿਸਕੇ ਵਿਚ ਜਾਏ, ਸਿਰ ਪਰ ਸ਼ੁਸ਼ਕ ਕਾਤ ਸਮਦਾਏ।
ਭਾਈ ਮੰਝ ਜਿਹੜੇ ਨੇ ਨਾ ਹੁਣ ਉਸ ਖੂਹ ਦੇ ਵਿਚ ਜਾ ਡਿੱਗੇ ਨੇ, ਤੇ ਜਦੋਂ ਖੂਹ ਵਿਚ ਜਾ ਡਿੱਗੇ ਤੇ ਸੁੱਕਾ ਬਾਲਣ ਕਾ ਜੋ ਪੰਡ ਕਾ ਆਪਣੇ ਸਿਰ ਤੇ ਚੁੱਕੀ ਕਾ, ਮਨ ਵਿਚ ਇਹ ਹੈ ਕਿ ਕਿਤੇ ਇਹ ਜਿਹੜੀ ਪੰਡ ਜਿਹੜੀ ਨਾ ਭਿੱਜ ਨਾ ਜਾਏ, ਬਹੁਤ ਸੁੱਕਾ ਬਾਲਣ ਏ ਜੋ ਗੁਰੂ ਕੇ ਲੰਗਰਾਂ ਵਿਚ ਵਰਤਿਆ ਜਾਣਾ ਏ।
ਭਾਰ ਸੰਭਾਰਿਓ ਸਿਰ ਪਰ ਰੱਖਿਓ, ਭੀਜ ਨਾ ਜਾਏ ਨੀਰ ਤੇ ਲਖਿਓ।
ਭਾਈ ਮੰਝ ਖੂਹ ਵਿਚ ਜਾ ਡਿੱਗੇ ਨੇ, ਤੇ ਖੂਹ ਵਿਚ ਡਿੱਗੇ ਹੋਏ ਭਾਈ ਮੰਝ ਆਪਣੇ ਭਾਰ ਪੰਡ ਨੂੰ ਸੰਭਾਲਿਆ, ਤੇ ਮਨ ਹੀ ਮਨ ਆਖਦੇ ਨੇ ਕਿਤੇ ਇਹ ਪੰਡ ਮੇਰੇ ਸਿਰ ਤੋਂ ਲੈ ਨਾ ਜਾਏ, ਇਹ ਕਿਤੇ ਪਾਣੀ ਨਾਲ ਭਿੱਜ ਨਾ ਜਾਵੇ।
ਅਟਕੈ ਲੰਗਰ ਈਂਧਨ ਬਿਨਾ, ਮੁਕੋ ਦੋਸ਼ ਹੋਏ ਹੈ ਘਨਾ।
ਕਿਉਂਕਿ ਗੁਰੂ ਕੇ ਬਾਲਣ ਤੋਂ ਬਿਨਾ, ਇਸ ਭਾਵ ਲੱਕੜਾਂ ਤੋਂ ਬਿਨਾ ਕਿਤੇ ਲੰਗਰ ਹੀ ਨਾ ਅਟਕ ਜਾਏ, ਕਿਤੇ ਰੁਕ ਨਾ ਜਾਏ, ਕਿਤੇ ਗੁਰੂ ਕੇ ਲੰਗਰ ਹੀ ਨਾ ਤਿਆਰ ਹੋਣ। ਇਸ ਤਰ੍ਹਾਂ ਕਹਿਣ ਲੱਗੇ ਮੈਨੂੰ ਬਹੁਤ ਵੱਡਾ ਦੋਸ਼ ਲੱਗੇਗਾ, ਕਿਉਂਕਿ ਮੈਂ ਸੇਵਾ ਵਿਚ ਤਤਪਰ ਜੇ ਨਾ ਹੋਇਆ। ਸੋ ਇਸ ਤਰ੍ਹਾਂ ਭਾਈ ਮੰਝ ਆਖਦੇ ਨੇ ਕਿ ਕਿਤੇ ਬਖਸ਼ਿਸ਼ ਗੁਰੂ ਕੀ ਪੰਡ ਮੈਂ ਸੰਭਾਲੀ ਰੱਖਾਂ।
ਕਰੋ ਕੂਪ ਮੈਂ ਬਾਰ ਮਜਾਰ, ਸਿਮਰੈ ਕਿਮ ਹੋਏ ਗੁਰਨ ਆਹਾਰ।
ਇਸ ਤਰ੍ਹਾਂ ਖੂਹ ਵਿਚ ਖਲੋਤੇ ਭਾਈ ਮੰਝ ਇਹ ਪੰਡ ਨੂੰ ਚੁੱਕ ਕੇ ਤੇ ਮਨ ਹੀ ਮਨ ਸਿਮਰਨ ਕਰ ਰਹੇ ਨੇ, ਤੇ ਯਾਦ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਗੁਰੂ ਕੇ ਲੰਗਰ ਜਿਹੜੇ ਨਾ ਉਹ ਚੱਲਦੇ ਰਹਿਣ, ਲੰਗਰ ਮਸਤਾਨੇ ਨਾ ਹੋਣ। ਇਹ ਜਿਹੜੀਆਂ ਬਖਸ਼ਿਸ਼ਾਂ ਮੈਨੂੰ ਪੰਚਮ ਪਾਤਸ਼ਾਹ ਨੇ ਸੇਵਾ ਵਾਲੀਆਂ ਬਖਸ਼ੀਆਂ ਨੇ, ਮੈਂ ਇਸ ਸੇਵਾ ਦੇ ਵਿਚ ਸਫਲ ਹੋ ਜਾ, ਗੁਰੂ ਅਰਜਨ ਸਾਹਿਬ ਮਹਾਰਾਜ ਤੁਹਾਡੇ ਚਰਨਾਂ ਦਾ ਪਿਆਰ ਮਿਲ ਜਾਵੇ।
ਪ੍ਰੇਮ ਰੰਗ ਇੱਕ ਘੁੰਮਤ ਗੁਰ ਕੈ, ਲੋਕ ਲਾਜ ਕੁਲ ਕਾਨ ਨਿਵਰ ਕੈ।
ਉਹ ਜਿਹੜਾ ਪ੍ਰੇਮ ਰੰਗ ਹੈ ਨਾ, ਉਹ ਚਾਰ ਸਪੇਰੇ ਭਾਈ ਮੰਝ ਦੇ ਅੰਦਰ ਗੁਰੂ ਕਾ ਪਿਆਰ ਪ੍ਰੇਮ ਰੰਗ ਜਿਹੜਾ ਨਾ, ਉਹਦੇ ਵਿਚ ਹੀ ਭਾਈ ਮੰਝ ਝੂਮਦੇ ਪਏ ਨੇ। ਕਿਉਂਕਿ ਸੰਸਾਰ ਦੀ ਜਿਹੜੀ ਲੋਕ ਲੱਜਾ ਹੈ ਨਾ, ਇਹਨੂੰ ਸਾਰੀ ਨੂੰ ਤਿਆਗਣਾ ਪੈਂਦਾ। ਤਿਆਗਣ ਦਾ ਅਰਥ ਹੁੰਦਾ ਆਪਣੇ ਵਸ ਕਰਨਾ ਪੈਂਦਾ। ਉਹ ਸਾਰੀ ਲੋਕ ਲੱਜਾ ਨੂੰ ਆਪਣੇ ਵਸ ਕੀਤਾ ਹੈ, ਤੇ ਭਾਈ ਮੰਝ ਪ੍ਰੇਮਾ ਭਗਤੀ ਵਿਚ ਝੂਮ ਰਹੇ ਨੇ।
ਧਨ ਕ੍ਰਿਆ ਤਨਜਾ ਸੁਤ ਕੋ ਤਿਆਗਾ, ਰੱਖਿਓ ਦ੍ਰਿੜ ਕਰ ਗੁਣ ਗੁਰ ਅਨੁਰਾਗਾ।
ਤੇ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਭਾਈ ਮੰਝ ਉਹ ਗੁਰੂ ਕਾ ਪਿਆਰਾ ਜਿਨ੍ਹੇ ਧਨ ਨੂੰ ਤਿਆਗ ਦਿੱਤਾ, ਮਾਇਆ ਘਰ ਵਿਚ ਬਹੁਤ ਏ, ਆਪਣੀ ਪਤਨੀ ਨੂੰ ਤਿਆਗਿਆ, ਧੀ ਪੁੱਤਰਾਂ ਨੂੰ ਤਿਆਗ ਦਿੱਤਾ, ਸਭ ਨੂੰ ਆਪਣੇ ਵਸ ਵਿਚ ਕੀਤਾ, ਇਕ ਗੁਰੂ ਕੇ ਹੁਕਮ ਨੂੰ ਪਾਲਿਆ, ਗੁਰੂ ਕੇ ਹੁਕਮ ਤੇ ਆਪਣਾ ਦ੍ਰਿੜ ਨਿਸ਼ਚਾ ਬਣਾ ਲਿਆ ਕਿ ਮੇਰੇ ਇਹ ਹੀ ਗੁਰੂ ਕਾ ਹੁਕਮ ਕੰਮ ਆਉਣਾ ਏ।
ਭੋਜਨ ਅਲਪ ਅੰਗ ਦੁਰਬਲ ਹੈ, ਗੁਰ ਪਗ ਪ੍ਰੇਮ ਸਰਯੋ ਬਗ ਬਲ ਫਲ ਹੈ।
ਹੁਣ ਜਿਹੜਾ ਸਰੀਰ ਹੈ ਨਾ, ਸਰੀਰ ਦੀ ਜੋ ਦੁਰਦਸ਼ਾ ਕਹਿ ਲੋ, ਹਾਲਤ ਜੋ ਬਣੀ ਏ, ਉਹ ਬਹੁਤ ਹੀ ਦੁਰਬਲ ਹੋ ਚੁੱਕਾ ਹੈ, ਕਮਜ਼ੋਰ ਹੋਇਆ ਪਿਆ ਕਹਿ, ਕਿਉਂਕਿ ਥੋੜਾ ਭੋਜਨ ਜਿਹੜਾ ਹੈ ਨਾ ਉਹ ਭਾਈ ਮੱਝ ਨੇ ਛਕਿਆ ਕਹਿ, ਪਰ ਗੁਰ ਪਗ ਪ੍ਰੇਮ ਧਰਿਓ ਬਡ ਬਲ ਕਹਿ, ਅੰਦਰ ਗੁਰੂ ਦੀ ਜਿਹੜੀ ਤਾਕਤ ਏ ਨਾ, ਗੁਰੂ ਦਾ ਪਿਆਰ ਜਿਹੜਾ ਕਹਿ, ਉਹ ਵੱਡੀ ਤਾਕਤ ਜਿਹੜੀ ਏ ਨਾ ਅੰਦਰ ਕੰਮ ਕਰ ਰਹੀ ਕਹਿ, ਗੁਰੂ ਦੇ ਪਿਆਰ ਦੇ ਵਿਚ ਜਿਹੜੀ ਤਾਕਤ, ਗੁਰੂ ਦੇ ਬਲ ਪ੍ਰੇਮ ਦੇ ਵਿਚ, ਉਹ ਭਾਈ ਕਿਤੇ ਨਹੀਂ। ਜੇ ਇਹ ਅੰਦਰ ਤਾਕਤ ਆ ਜਾਏ ਨਾ, ਬਾਕੀ ਸਾਰੀਆਂ ਤਾਕਤਾਂ ਆਪ ਹੀ ਆ ਜਾਂਦੀਆਂ ਨੇ। ਹੁਣ ਉਹ ਤਾਕਤ ਨੂੰ ਭਾਈ ਮੱਝ ਨੇ ਸੰਭਾਲਿਆ ਏ।
ਕਰੀ ਪ੍ਰੇਮ ਨੇ ਖੇਚ ਵਿਸਾਲ, ਰਿਓ ਨਾ ਗਇਓ ਗੁਰੂ ਤਤਕਾਲ।
ਹੁਣ ਇਹ ਜਿਹੜਾ ਪਿਆਰ, ਏਡਾ ਵੱਡਾ ਪਿਆਰ ਜੋ ਭਾਈ ਮੱਝ ਦੇ ਕਿਰਦੇ ਵਿਚ ਬਣਿਆ ਨਾ, ਇਹ ਐਸਾ ਪਿਆਰ ਏ ਜਿਵੇਂ ਸੁਦਾਮੇ ਦੇ ਜੀਵਨ ਵਿਚ ਬਣਿਆ। ਸੁਦਾਮੇ ਨੇ ਖਿੱਚ ਪਾਈ ਸੀ ਸ੍ਰੀ ਕ੍ਰਿਸ਼ਨ ਨੂੰ, ਭਾਵੇਂ ਗਰੀਬ ਕਹਿ, ਬਾਹਰੀ ਅਵਸਥਾ ਬਹੁਤ ਅੱਤ ਦੀ ਗਰੀਬੀ ਕਹਿ, ਤੇ ਮੁੱਠੀ ਵਿਚ ਚੌਲ ਲਏ ਨੇ, ਤੇ ਉਹਨਾਂ ਨੂੰ ਵੀ ਭਾਈ ਸੁਦਾਮਾ ਜਿਹੜਾ ਸੀ ਨਾ ਭਗਤ ਲੁਕਾਉਂਦਾ ਸੀ, ਪਰ ਸ੍ਰੀ ਕ੍ਰਿਸ਼ਨ ਨੇ ਨਾ ਉਹ ਜਿਹੜੇ ਚੌਲ ਮੰਗ ਕੇ ਲੈ ਲਏ ਤੇ ਬਖਸ਼ਿਸ਼ਾਂ ਦੇ ਨਾਲ ਘਰ ਭਰ ਦਿੱਤਾ, ਅੱਤ ਦੀ ਗਰੀਬੀ ਨੂੰ ਦੂਰ ਕਰ ਦਿੱਤਾ। ਤੇ ਗੁਰ ਪਿਆਰਿਓ, ਐਸਾ ਪ੍ਰੇਮ, ਏਡੀਆਂ ਵੱਡੀਆਂ ਬਖਸ਼ਿਸ਼ਾਂ ਭਾਈ ਮੱਝ ਦੇ ਅੰਦਰ ਬਣੀਆਂ ਨੇ, ਉਹ ਪਿਆਰ ਬਣਿਆ ਜਿਸ ਪਿਆਰ ਨੇ ਪੰਚਮ ਪਾਤਸ਼ਾਹ ਮਹਾਰਾਜ ਨੂੰ ਸਿੰਘਾਸਨ ਤੋਂ ਉਠਾ ਦਿੱਤਾ ਹੈ। ਐਸਾ ਪਿਆਰ ਅੰਦਰ ਗੁਰੂ ਤੋਂ ਭਰੀ ਸਭਾ ਵਿਚ ਰਿਹਾ ਨਹੀਂ ਗਿਆ ਕਿ ਅਸੀਂ ਸਭਾ ਵਿਚ ਬੈਠੀਏ, ਐਸੀ ਪਿਆਰ ਨੇ ਖਿੱਚ ਪਾਈ।
ਸੰਕਟ ਜਾਨ ਸਿੱਖ ਕੋ ਹੋਵਾ, ਕੂਪ ਬਾਰ ਸਿਰ ਪਾਰ ਖਰੋਵਾ।
ਬਹੁਤ ਛੇਤੀ ਦੇ ਨਾਲ ਪੰਚਮ ਪਾਤਸ਼ਾਹ ਮਹਾਰਾਜ ਉੱਠੇ ਕੇ ਮੇਰੇ ਸੇਵਕ ਤੇ ਬਹੁਤ ਵੱਡਾ ਸੰਕਟ ਆ ਪਿਆ ਕਹਿ, ਕਿ ਭਾਈ ਮੱਝ ਨੇ ਨਾ ਆਪਣੇ ਸਿਰ ਤੇ ਭਾਰ ਚੁੱਕਿਆ, ਬਹੁਤ ਵੱਡੀ ਪੰਡ ਬਾਲਣ ਦੀ ਚੁੱਕੀ ਏ, ਤੇ ਖੂਹ ਵਿਚ ਭਾਈ ਮੱਝ ਪਾਣੀ ਵਿਚ ਖੜਾ ਹੋਇਆ ਕਹਿ। ਇਸ ਤਰ੍ਹਾਂ ਦਾ ਸੰਕਟ ਪੰਚਮ ਪਾਤਸ਼ਾਹ ਮਹਾਰਾਜ ਵੇਖਦੇ ਨੇ ਕਿ ਮੇਰੇ ਸਿੱਖ ਬਹੁਤ ਵੱਡੇ ਸੰਕਟ ਵਿਚ ਆ ਪਿਆ ਏ।
ਇਸੇ ਜਾਮਨੀ ਸਾਰੀ ਖਰੋ ਰਹਿ ਨੇ ਭਾਰ ਉਤਾਰੇ।
ਸਾਰੀ ਜਾਮਨੀ ਜਿਹੜੀ ਰਾਤ ਏ ਨਾ, ਉਹਦੀ ਇਸੇ ਤਰ੍ਹਾਂ ਬਤੀਤ ਹੋ ਜਾਣੀ ਕਹਿ। ਭਾਈ ਮੱਝ ਨੇ ਨਾ ਜਿਹੜਾ ਭਾਰ ਏ ਨਾ, ਇਹ ਜਿਹੜਾ ਬਾਲਣ ਦੀ ਪੰਡ ਆਪਣੇ ਸਿਰ ਤੋਂ ਲਾਉਣੀ ਨਹੀਂ, ਸਾਰੀ ਰਾਤ ਹੀ ਖਲੋਤਿਆਂ ਲੰਘ ਜਾਵੇਗੀ।
ਇਹ ਕਿਰਪਾ ਨਿਰ ਗਮਨੇ ਐਸੇ ਕੁੰਚਰ ਕੇ ਮੋਚਨ ਹਿਤ ਜੈਸੇ।
ਇਸ ਤਰ੍ਹਾਂ ਕਿਰਪਾਲੂ ਦਾਤਾ ਜੀ ਉੱਠੇ, ਕਿਰਪਾ ਨਿਧਾਨ ਗੁਰੂ ਅਰਜਨ ਸਾਹਿਬ ਮਹਾਰਾਜ, ਕਿ ਜਿਸ ਤਰ੍ਹਾਂ ਤੰਦੂਏ ਦੇ ਵਸ ਵਿਚ ਹਾਥੀ ਜਾ ਪਿਆ ਸੀ, ਤੇ ਜਿਸ ਤਰ੍ਹਾਂ ਹਾਥੀ ਦੀ ਵੌੜੀ ਕੀਤੀ ਨਿਰੰਕਾਰ ਨੇ, ਤੇ ਪੰਚਮ ਪਾਤਸ਼ਾਹ ਮਹਾਰਾਜ ਇਸੇ ਤਰ੍ਹਾਂ ਬਹੁਤ ਤਤਕਾਲ ਛੇਤੀ ਨਾਲ ਉੱਚੇ ਕੰਨ
ਨੰਗੇ ਪਾਏ ਉਤਾਇਲ ਡਾਲਤ ਹਰ ਬਰਾਏ ਮੈਂ ਵਸਤਰ ਸੰਭਾਲਤ।
ਆਪਣਾ ਜੋੜਾ ਵੀ ਪੰਚਮ ਪਾਤਸ਼ਾਹ ਮਹਾਰਾਜ ਨੇ ਨਹੀਂ ਸੰਭਾਲਿਆ, ਤੇ ਹੜਬੜਾ ਕੇ ਇਕੋ ਦਮ ਜਿਵੇਂ ਕੋਈ ਬੰਦਾ ਸੁੱਤਾ ਹੋਇਆ ਹੜਬੜਾ ਕੇ ਉੱਠ ਪੈਂਦਾ ਨਾ, ਤੇ ਪੰਚਮ ਪਾਤਸ਼ਾਹ ਮੇਰੀ ਸੱਚੀ ਸਰਕਾਰ ਦੀ ਇਹ ਅਵਸਥਾ ਬਣ ਗਈ, ਇਕੋ ਦਮ ਹੜਬੜਾਏ ਨੇ, ਤੇ ਨੰਗੇ ਪੈਰੀ ਨਾ ਆਪਣੇ ਵਸਤਰਾਂ ਨੂੰ ਸੰਭਾਲਿਆ, ਭਾਈ ਮੱਝ ਵੱਲ ਚੱਲ ਪਏ।
ਦਾਸੀ ਉਪਾਨੇ ਲੈ ਕਰ ਧਾਏ, ਕੇਤਕ ਧਾਏ ਮਿਲੇ ਸੰਗ ਆਏ।
ਤੇ ਪਿੱਛੇ ਦਾਸਰੇ ਜਿਹੜੇ ਨੇ ਨਾ ਗੁਰਸਿੱਖ, ਕਿਉਂਕਿ ਜਿਹੜੇ ਮੇਰੇ ਸਤਿਗੁਰਾਂ ਦੇ ਚਰਨਾਂ ਵਿਚ ਸਿੱਖ ਰਹਿੰਦੇ ਨੇ, ਉਹਨਾਂ ਦੇ ਅੰਦਰ ਵੀ ਗੁਰਸਿੱਖੀ ਕੁੱਟ ਕੁੱਟ ਕੇ ਭਰੀ ਪਈ ਹੈ। ਉਸੇ ਵੇਲੇ ਸਿੱਖਾਂ ਨੇ ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਜੋੜਾ ਲਿਆ ਤੇ ਛੇਤੀ ਦੇ ਨਾਲ ਸਿੱਖ ਮਗਰ ਚੱਲ ਪਏ।
ਦਮ ਨੀ ਆਦੋ ਹੁਕਮ ਕਰਨ ਤੇ ਮੈਂ ਸਤਿਗੁਰ ਪਹੁੰਚੇ ਉਤਲਨ ਤੇ।
ਉਸ ਵੇਲੇ ਮਹਾਰਾਜ ਆਖਦੇ ਭਾਈ ਰੱਸਾ ਲਿਆਓ ਕਿ ਜਿਹਦੇ ਨਾਲ ਆਪਾਂ ਆਪਣਾ ਕਾਰਜ ਕਰੀਏ ਤੇ ਛੇਤੀ ਨਾਲ ਮਹਾਰਾਜ ਉਤਾਵਲੇ ਪੈ ਕੋਈ ਉਸ ਜਗ੍ਹਾ ਤੇ ਪਹੁੰਚੇ ਕੰਨ
ਤੋ ਸਮੀਪ ਪਹੁੰਚੇ ਜਾਏ ਤਾਏ ਤਾਏ ਸਿੱਖ ਅਨ ਮਿਲਾਏ।
ਇਸ ਤਰ੍ਹਾਂ ਨੇੜੇ ਪਹੁੰਚ ਗਏ ਤੇ ਸਿੱਖ ਵੀ ਫਿਰ ਦੌੜ ਕਰਕੇ ਛੇਤੀ ਦੇ ਨਾਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੀ ਸਰਕਾਰ ਦੇ ਕੋਲ ਇਹਨਾਂ ਸਿੱਖਾਂ ਨੇ ਵੀ ਆਪਣੀ ਪਹੁੰਚ ਕੀਤੀ।
ਉਪਤੀਰ ਜਿਤ ਹੋਏ ਉਚਾਰਾ ਕੌਣ ਹੈ ਤੂੰ ਕਸ਼ਟ ਮਝਾਰਾ।
ਨੇੜੇ ਹੋ ਕੇ ਨਾ ਖੂਹ ਦੇ ਕੋਲ ਹੋ ਕਰਕੇ ਪੰਚਮ ਪਾਤਸ਼ਾਹ ਮਹਾਰਾਜ ਨੇ ਆਵਾਜ਼ ਲਾਈ ਕਿ ਭਾਈ ਕੌਣ ਏ ਤੂੰ ਜਿਹੜਾ ਖੂਹ ਵਿਚ ਵੜਿਆ ਹੋਇਆ ਤੇ ਏਡਾ ਭਾਰੀ ਸੰਕਟ ਦੁੱਖ ਨੂੰ ਝੱਲ ਰਿਹਾ ਹੈ। ਇਸ ਤਰ੍ਹਾਂ ਮਹਾਰਾਜ ਖੂਹ ਦੇ ਕੋਲ ਖਲੋ ਕੇ ਇਹ ਵਚਨ ਆਖਦੇ ਨੇ।
ਕਾਸ਼ਟ ਭਾਰ ਸੀਸ ਪਰ ਧਰਿਓ ਕਿਉਂ ਨੈ ਗੇਰਤ ਜਲ ਮੈਂ ਖੜਿਓ।
ਉਸ ਵੇਲੇ ਮਹਾਰਾਜ ਆਖਦੇ ਨੇ ਕਿ ਬਹੁਤ ਵੱਡੀ ਪੰਡ ਜਿਹੜੀ ਏ ਨਾ ਸਿਰ ਤੇ ਲੱਕੜਾਂ ਦੀ ਚੁੱਕੀ ਕੋਈ ਏ ਕਿਉਂ ਨੀ ਇਹਨੂੰ ਤੂੰ ਖੂਹ ਵਿਚ ਸੁੱਟ ਦਿੰਦਾ ਆਪਣਾ ਕਿਉਂ ਨੀ ਤੂੰ ਤਿਆਰ ਬਰ ਤਿਆਰ ਹੁੰਦਾ ਏਡਾ ਭਾਰ ਸਿਰ ਤੇ ਲਿਆਈ ਕਿ ਇਹ ਜਿਹੜੀ ਪੰਡਖ ਹੈ ਕਿਉਂ ਨੀ ਤੂੰ ਵਿਚ ਖੂਹ ਦੇ ਪਾਣੀ ਵਿਚ ਸੁੱਟ ਦਿੰਦਾ।
ਕਹਿਓ ਮੰਜਿਆ ਮੇਰੋ ਨਾਮ ਸੇਵਕ ਸ਼੍ਰੀ ਸਤਿਗੁਰ ਕੇ ਧਾਮ।
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੀ ਸਰਕਾਰ ਨੂੰ ਅੱਗੋਂ ਜਵਾਬ ਮਿਲਿਆ ਜੋ ਉੱਤਰ ਵਿਚ ਭਾਈ ਮੰਝ ਕਹਿਣ ਲੱਗਾ ਪੰਚਮ ਪਾਤਸ਼ਾਹ ਵਾਹਿਗੁਰੂ ਮੇਰਾ ਨਾਮ ਭਾਈ ਮੰਝ ਕਹਿ ਤੇ ਮੈਂ ਗੁਰੂ ਘਰ ਸਤ ਸੇਵਕ ਸ੍ਰੀ ਸਤਿਗੁਰ ਕੇ ਧਾਮ ਮੈਂ ਗੁਰੂ ਘਰ ਦਾ ਸੇਵਾਦਾਰ ਹਾਂ ਚਾਕਰ ਹਾਂ ਸੇਵਾ ਕਰਨ ਵਾਲਾ ਵਾਂ ਮੇਰਾ ਨਾਮ ਭਾਈ ਮੰਝ ਕਹਿ
ਕਿਤਨੇ ਮੈਂ ਰੱਜੂ ਨਰ ਲਿਆਏ ਗੁਰਹਿਤ ਅਸਵਾਰੀ ਲੈ ਆਏ।
ਇਨੇ ਸਮੇ ਵਿਚ ਜਿਹੜੇ ਸਿੱਖ ਸਨ ਉਹ ਰੱਸਾ ਵੀ ਲੈ ਆਏ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਾਸਤੇ ਨਾ ਸੋਹਣੀ ਅਸਵਾਰੀ ਉਹ ਵੀ ਲੈ ਆਏ ਕੰਨ।
ਨੀਨ ਤੁਰੰਗ ਪਾਏ ਕਰ ਤੂਰਨ ਸ਼ਿਵ ਕਾ ਲਿਆਏ ਜੈ ਗੁਰ ਪੂਰਨ।
ਬਹੁਤ ਛੇਤੀ ਦੇ ਨਾਲ ਘੋੜੇ ਤੇ ਜੀਣ ਪਾ ਕਰਕੇ ਤੇ ਬਹੁਤ ਪਿਆਰ ਵਾਲੀ ਜਿਹੜੀ ਪਾਲਕੀ ਏ ਨਾ ਉਹ ਹੁਣ ਸਿੱਖ ਪਾਲਕੀ ਲੈ ਆਏ ਕੰਨ।
ਦਮ ਨੀ ਕੂਪ ਬਿਖੈ ਲਟਕਾਏ ਕਹਿਓ ਕਿ ਗੈ ਆਵੋ ਉਪਰਾਏ।
ਪੰਚਮ ਪਾਤਸ਼ਾਹ ਮਹਾਰਾਜ ਨੇ ਉਹ ਰੱਸਾ ਜਿਹੜਾ ਨਾ ਖੂਹ ਵਿਚ ਲਟਕਾਇਆ ਤੇ ਉਸ ਵਕਤ ਆਖਿਆ ਕਿ ਭਾਈ ਮੰਝ ਇਸ ਤਰ੍ਹਾਂ ਕਰ ਕਿ ਹੁਣ ਇਸ ਰੱਸੇ ਦੇ ਨਾਲ ਨਾ ਤੂੰ ਬਾਹਰ ਆ ਗਾ। ਇਸ ਤਰ੍ਹਾਂ ਆਖਿਆ ਰੱਸਾ ਅਸੀਂ ਵਿਚ ਸੁੱਟ ਦਿੱਤਾ ਤੇ ਛੇਤੀ ਨਾਲ ਤੂੰ ਰੱਸੇ ਨੂੰ ਫੜ ਕੇ ਬਾਹਰ ਆ ਗਾ।
ਪੂਰਬ ਭਾਰ ਨਿਕਾਸਨ ਕਰੋ ਰਹੇ ਸ਼ੋਸ਼ਿਤ ਨੇ ਜੇ ਅਬ ਤਰੋ।
ਉਸ ਵੇਲੇ ਅੱਗੋਂ ਆਵਾਜ਼ ਆਈ ਕਿ ਪਹਿਲਾਂ ਜਿਹੜਾ ਭਾਰ ਏ ਨਾ ਇਹ ਜਿਹੜੀ ਪੰਡਕ ਹੈ ਇਹਨੂੰ ਬਾਹਰ ਕੱਢੋ ਕਿਉਂਕਿ ਹਾਲੇ ਇਹ ਜਿਹੜਾ ਬਾਲਣ ਏ ਨਾ ਸੁੱਕਾ ਹੈ ਕਿ ਜਿੰਨਾ ਚਿਰ ਆਪ ਇਹ ਪੰਡ ਬਾਹਰ ਨਹੀਂ ਕੱਢਦੇ।
ਹੁਣ ਪਿੱਛੇ ਮੁਝ ਲਿਓ ਨਿਕਾਰ ਨਿਕਾਸ ਲੈ ਈਂਧਨ ਚਲੋ ਗੁਰ ਪਾਤ।
ਪਹਿਲਾਂ ਇਹ ਜਿਹੜੀ ਪੰਡ ਭਾਰ ਏ ਨਾ ਇਹ ਮਹਾਰਾਜ ਜੀ ਬਾਹਰ ਕੱਢ ਲਓ ਤੇ ਫਿਰ ਮੈਂ ਇਹ ਜਿਹੜਾ ਭਾਰ ਪੰਡ ਲੈ ਕੇ ਨਾ ਗੁਰੂ ਚਰਨਾਂ ਵਿਚ ਜਾਵਾਂਗਾ।
ਰੱਜੂ ਸੰਗ ਬੰਦ ਕਰ ਭਾਰਾ ਖੇਚ ਵੈਰ ਕੋ ਨਰਨ ਨਿਕਾਰਾ।
ਇਸ ਤਰ੍ਹਾਂ ਹੁਣ ਜਿਹੜੀ ਪੰਡ ਏ ਨਾ ਉਹ ਪਹਿਲਾਂ ਬਾਹਰ ਕੱਢੀ ਤੇ ਫਿਰ ਭਾਈ ਮੰਝ ਨੂੰ ਬਾਹਰ ਕੱਢਿਆ।
ਪਿੱਛੇ ਤੇ ਦਮਨ ਗਏ ਹਾਥ ਨਿਕਸਿਓ ਤਿਆਗ ਕੂਪ ਥਲ ਬਲ ਸਾਤ।
ਸੋ ਇਸ ਤਰ੍ਹਾਂ ਫਿਰ ਉਸ ਰੱਸੇ ਨੂੰ ਫੜ ਕੇ ਨਾ ਬਾਅਦ ਵਿਚ ਭਾਈ ਮੰਝ ਜੀ ਛੇਤੀ ਨਾਲ ਖੂਹ ਵਿਚੋਂ ਬਾਹਰ ਆ ਗਏ।
ਸ੍ਰੀ ਅਰਜਨ ਠੰਡੇ ਡਿੱਗ ਦੇਖ ਪਾਇਨ ਪਰਿਓ ਸੁਪ੍ਰੇਮ ਅਭਿਸ਼ੇਕ।
ਭਾਈ ਮੰਝ ਉਸ ਵੇਲੇ ਪੰਚਮ ਪਾਤਸ਼ਾਹ ਮਹਾਰਾਜ ਨੂੰ ਸਮਕਸ਼ ਵੇਖ ਕੇ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਟੈ ਪਿਆ।
ਇਹ ਕੁਛ ਨਹੀਂ ਨਾ ਰਾਵਰ ਬਾਤ ਸਿੱਖਣ ਕੋ ਸਹਾਏ ਦਿਨ ਰਾਤ।
ਉਸ ਵੇਲੇ ਬਚਨ ਕਹਿ ਪੰਚਮ ਪਾਤਸ਼ਾਹ ਜੀ ਇਹ ਤੁਹਾਡੇ ਵਾਸਤੇ ਕੋਈ ਨਵੀਂ ਗੱਲ ਨਹੀਂ। ਮਹਾਰਾਜ ਆਪ ਜੀ ਸਿੱਖਾਂ ਦੇ ਜਿਸ ਵੇਲੇ ਕਸ਼ਟ ਕੋਈ ਦੁੱਖ ਦੀ ਘੜੀ ਬਣ ਆਉਂਦੀ ਏ ਤੇ ਆਪ ਮਦਦਗਾਰ ਹੁੰਦੇ ਹੋ।
ਰਜ ਕੋ ਕਸ਼ਟ ਪਇਓ ਜਬ ਪਾਰੀ ਕੁਸਮ ਅਰਧ ਕਰ ਕਰੀ ਗੁਹਾਰੇ।
ਜਿਸ ਵੇਲੇ ਖਾਤੀ ਤੇ ਕਸ਼ਟ ਆਇਆ ਉਹਨੂੰ ਉਸ ਵੇਲੇ ਭੇਟਾ ਫੁੱਲ ਦਿਸੇ ਤੇ ਉਹਨੇ ਫੁੱਲ ਭੇਟਾ ਕਰਕੇ ਆਪਣੀ ਜਿਸ ਤਰ੍ਹਾਂ ਅਰਜ ਗੁਜਾਰੀ ਸੀ।
ਲਕਸ਼ਮੀ ਚਰਨ ਪਾਦ ਕਾ ਛੋਰ ਰਜ ਖਗਪਤੀ ਢਾਏ ਗਜ ਔਰ।
ਉਸ ਵੇਲੇ ਆਪ ਪਰਮੇਸ਼ਰ ਨੇ ਬੌੜੀ ਕੀਤੀ ਉਸ ਖਾਤੀ ਨੂੰ ਬਚਾ ਲਿਆ।
ਲੀਨ ਬਚਾਏ ਡੂਬਤੇ ਜਲ ਤੇ ਬਿਰਧ ਸੰਭਾਰ ਸਹਾਇਕ ਬਲ ਤੇ।
ਪਰਮਾਤਮਾ ਦਾ ਬਿਰਧ ਖੈ ਵਾਹਿਗੁਰੂ ਜੀ ਦਾ ਉਹ ਆਪਣੇ ਸੁਭਾਅ ਦੀ ਪਾਲਣਾ ਕਰਦੇ ਨੇ। ਜੋ ਵੀ ਉਹਦੇ ਚਰਨਾਂ ਵਿਚ ਗੁਖਾਰ ਲਾਉਂਦਾ ਅਰਦਾਸ ਕਰਦਾ ਉਹਦੀ ਅਰਦਾਸ ਪ੍ਰਵਾਨ ਹੁੰਦੀ ਏ।
ਮੈਂ ਸੇਵਕ ਦੁੱਖ ਸਤੋ ਸਹਾਰੀ ਸ਼ਕਤਹੀਨ ਹੈ ਸ਼ਰਨ ਤੁਮਾਰੇ।
ਜੀ ਤੁਸੀਂ ਆਪਣੇ ਸਿੱਖਾਂ ਦਾ ਦੁੱਖ ਵੇਖ ਨਹੀਂ ਸਕਦੇ ਤੇ ਮਹਾਰਾਜ ਮੈਂ ਸ਼ਕਤੀ ਵੀ ਕੋਣ ਆਪ ਦੇ ਚਰਨਾਂ ਵਿਚ ਜੁੜਿਆ ਤਾਂ।
ਲਾਜ ਦਰੋਪਤੀ ਕੀ ਰੱਖ ਲੀਨ ਅੰਬਰੀਕ ਕੋ ਨਿਰਭੈ ਦੀਨਤ।
ਇਸ ਤਰ੍ਹਾਂ ਆਪ ਜੀ ਨੇ ਦਰੋਪਦੀ ਦੀ ਪੱਤ ਰੱਖੀ ਤੇ ਫਿਰ ਅੰਬਰੀਕ ਨੂੰ ਜਿਸ ਤਰ੍ਹਾਂ ਨਿਰਭੈ ਬਣਾ ਦਿੱਤਾ।
ਹੁਣ ਰਾਵਰ ਕੇ ਕੌਣ ਗਿਨਾਵੇ ਜਿਨ ਕੋ ਸ਼ੇਸ਼ ਸਰਦਾ ਗਾਵੇ।
ਕਿੰਨੇ ਕੁ ਮਹਾਰਾਜ ਆਪ ਜੀ ਦੇ ਗੁਣਾਂ ਨੂੰ ਗਾਈਏ ਕਿ ਜਿਨ੍ਹਾਂ ਨੂੰ ਬੇਅੰਤ ਦੇਵਗਣ ਜਿਹੜੇ ਨੇ ਨਾ ਉਹ ਗਾ ਰਹੇ ਕੰਨ।
ਮੰਗ ਮੰਗ ਓ ਮੰਜ ਸੁਜਾਨਾ ਹਮ ਪ੍ਰਸੰਨ ਲਿਓ ਬਖਸ਼ਿਸ਼ ਦਾਨਾ।
ਪੰਚਮ ਪਾਤਸ਼ਾਹ ਮਹਾਰਾਜ ਆਖਦੇ ਨੇ ਭਾਈ ਮੰਝ ਅੱਜ ਤੂੰ ਕੁਝ ਮੰਗ ਲੈ। ਵਾਰ ਵਾਰ ਮਹਾਰਾਜ ਆਖਦੇ ਨੇ ਕਿ ਤੂੰ ਭਾਈ ਮੰਝ ਅੱਜ ਸਾਨੂੰ ਪ੍ਰਸੰਨ ਕੀਤਾ ਏ।
ਕਾਲ ਪਰੀ ਸਭ ਤੇਰੀ ਥਾਏ ਜਗਤ ਕਲੇਸ਼ ਛੁੱਟੇ ਸਮਦਾਏ।
ਤੇਰੀ ਘਾਲਣਾ ਜਿਹੜੀ ਏ ਨਾ ਉਹ ਅੱਜ ਗੁਰੂ ਘਰ ਪ੍ਰਵਾਨ ਕੋਈ ਕਹਿ ਬੇਅੰਤ ਬਖਸ਼ਿਸ਼ਾਂ ਤੈਨੂੰ ਪ੍ਰਾਪਤ ਹੋਈਆਂ ਨੇ।
ਬੋਲਿਓ ਮੰਝ ਕਰੀ ਅਰਦਾਸ ਇਹੀ ਮੰਗੋ ਰਾਵਲ ਪਾਸ।
ਉਸ ਵੇਲੇ ਭਾਈ ਮੰਝ ਨੇ ਦੋਵੇਂ ਹੱਥ ਜੋੜੇ ਕੇ ਵਾਹਿਗੁਰੂ ਦਾਤਾ ਜੀ ਮੈਂ ਅਰਦਾਸ ਕਰਨਾ ਵਾ ਤੇ ਤੁਹਾਡੇ ਕੋਲੋਂ ਆ ਕੁਝ ਮੰਗਦਾ ਕਾ।
ਸਭ ਤੇ ਰਹੋ ਅਜਾਚੀ ਜੈਤੇ ਸਤ ਨਾਮ ਬਿਨ ਜੋ ਨਾ ਕਹਤੇ।
ਇਸ ਤਰ੍ਹਾਂ ਭਾਈ ਮੰਝ ਕਹਿਣ ਲੱਗੇ ਸਤਿਗੁਰ ਜੀ ਮੈਂ ਬੇਮੋਤਾਜ ਰਵਾਂ ਤੇ ਸਤ ਨਾਮ ਦੀ ਜਾਤਨਾ ਤੋਂ ਬਿਨਾ ਹੋਰ ਮੇਰੇ ਜੀਵਨ ਵਿਚ ਆਵੇ ਨਾ।
ਤੁਮਰੇ ਪਦ ਅਰਬਿੰਦ ਮਨਿੰਦ ਮਮ ਮਾਨਸ ਮੈਂ ਦੀਪੋ ਮੁਕੰਦ।
ਸਤਿਗੁਰੂ ਪਾਤਸ਼ਾਹ ਜਿਹੜੇ ਆਪ ਦੇ ਚਰਨ ਕਮਲ ਨੇ ਆਪ ਜੀ ਦੀ ਸੱਚੀ ਜੋਤ ਦਾ ਪ੍ਰਕਾਸ਼ ਹੈ ਉਹ ਦਾਤਾ ਜੀ ਮੇਰੇ ਇਸ ਮਨੁੱਖਾ ਤਨ ਦੇ ਵਿਚ ਅੰਦਰ ਪ੍ਰਗਟ ਰਵੇ।
ਸ੍ਰੀ ਅਰਜਨ ਸੁਨ ਪੁਨੈ ਬਖਾਨਾ ਅਪਰ ਮਾਨ ਹੋ ਸਿੱਖ ਮਾਨਾ।
ਮਹਾਰਾਜ ਕਹਿਣ ਲੱਗੇ ਭਾਈ ਮਾਂਝੇ ਤੇ ਤੈਨੂੰ ਸਭ ਕੁਝ ਮਿਲਿਆ ਤੇ ਹੋਰ ਕੁਝ ਸਾਡੇ ਕੋਲੋਂ ਜਾਚਨਾ ਕਰ।
ਗੁਰੂ ਜੀ ਦਾਸਨ ਪਰ ਅਸ ਪੀਰ ਸਭ ਨਾ ਸਕੇ ਸਹਿ ਹੋਏ ਅਧੀਰ।
ਉਸ ਵੇਲੇ ਭਾਈ ਮਾਂਝ ਨੇ ਨਾ ਇੱਕ ਸਾਡੇ ਸਾਰਿਆਂ ਵਾਸਤੇ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਵਾਸਤੇ ਮੰਗਿਆ। ਕਹਿਣ ਲੱਗੇ कि गुरु अर्जुन साहब महाराज सच्चे पातशाह जैसी भीड़ आपने इस सेवादार ते बनाई है ना महाराज, अगे तो किसे सिख ते ऐसी भीड़ बनाया जे ना, क्योंकि महाराज ए अत दी कालना कह इनू सहना बहुत कठिन है।
सुनो मंज कंचन मल मिलियो कटे सो ज्यो ज्यो अग्नि टलियो।
पंचम पातशाह महाराज कह लगे भाई मंज जिवें जेड़ा स्योना ना ओ माल नाल भरिया हुंदा ते जिवें जिवें स्योने नू तपाई दा ना अगन विच अग विच ओवे ओदे विचों माल बाहर निकलदी ए।
दौत सोटी ते सुदोए कोश बिकै लै पईत सोए।
देखो जदों स्योने विचों खोट बाहर निकल जांदा ते सुनियारा ओनू अपने खजाने विच रख लैंदा ए।
जो सतगुर के सिख उदारे मोख कोश के उचित सुधारे।
साहब जी उस वेले कहन लगे जेड़े मेरे गुरसिख ने ना उन्हां नू मैं अपने खजाने विच रखना, उन्हां नू इस जीवन दे विचों मैं सारियां बख्शिशां मोख मुक्ति ए सारे सुख मैं जोंदे जागदियां बख्शने ने।
करियत है सो अपन स्वरूप जिस मैं पईत आनंद अनूप।
महाराज कहंदे भाई मंज मैं अपना रूप ही बना लेना, उस स्वरूप दे विच बहुत वड्डियां वड्याईयां खन।
ए भी दियो और लियो जाचे संत मंज कै श्री गुरु साचे।
महाराज जी नू इसे तरह जदों इस तरह कहा भाई मंज ए जो कुछ तू मंगिया ए भी तेनू मिलेगा, होर कुछ भी मांग
अपने सिदक दान दियो सोए सदा अजाची बिती अब होए।
गुरु अर्जुन साहब महाराज सकी सरकार नू बचन कह के महाराज अपना सिदक बख्शो दान दो ए ते मैं सदा अजाची बनिया रवा।
इनका चरण बंदना थानी प्रेम दिखा मत बो मतानी।
इस तरह कह के बंदना बेनती कीती ओ भाई मंज जेड़े पंचम पातशाह जी दे प्यार विच मगन कन।
सुन श्री अर्जुन जी तिस काला सिख की महिमा कीन बिसाला।
मेरे पंचम पातशाह तो रहा नहीं गया, जो कुछ महाराज ने आखिया भाई मंज ने ओ कुछ मंग लिया ते भाई मंज दी जड़ी तारीफ जो उपमा ओ वड्याईया जो नाने गुरदेव गुरु अमरदास जी कोलो मिलिया ओ वचन पंचम पातशाह जी कहन लगे।
मंज प्यारा गुरु लो गुर मंज प्यारा।
ते ए वचन कह के भाई मंज तू गुरु नू प्यारा कह, मंज प्यारा गुरु नू गुर मंज प्यारा तेनू गुरु प्यारा लगदा है ते भाई मंज तू मेनू प्यारा लगना है।
मंज गुरु का बोएता जग लंगण हारा।
उस वेले पंचम पातशाह आखदे ने भाई मंज तू गुरु दा बोहत बन गया है, जहाज बन गया है, ते जेड़ा भाई मंज तेरे नाल जुड़ जाएगा ओदा इस भव सागर तो पार उतारा होवेगा।
संग संग कर प्रेम लगायो आत्म ज्ञान तुरत ही पायो।
ये वचन कह के पंचम पातशाह महाराज ने भाई मंज नू गल वकड़ी विच लै लिया, जिवें अपने अंग संग लाया ते अंदर भाई मंज दे आत्म ज्ञान प्रगट हो गया।
मंज तू अब ग्रह जाए हित गुरु के देग चलाए।
पंचम पातशाह आखदे ने भाई मंज हुण तू अपने घर जा ते गुरु के लंगर अपने घर चला दे।
नौ निध सिद्ध अथारे पाई करो समाज जितक मन पाए।
सारियां बख्शां रिधियां सिधियां तुहानू प्राप्त हो गईयां ने ते सारे समाज दा जाके भला करो।
इनके चढ़ डेरन को आए ਸਭ ਮੈਂ ਸੁਜਾ ਭਯੋ ਵੀ ਦਿੱਤਾ ਏ।
ਇਸ ਤਰ੍ਹਾਂ ਹੁਣ ਗੁਰਸਿੱਖ ਪੰਚਮ ਪਾਤਸ਼ਾਹ ਭਾਈ ਮੰਝ ਆਪੂ ਆਪਣੇ ਅਸਥਾਨਾਂ ਤੇ ਆ ਗਏ ਤੇ ਬਹੁਤ ਭਾਰੀ ਭਾਈ ਮੰਝ ਦਾ ਜਿਹੜਾ ਜਸ ਹੈ ਉਹ ਚਾਰ ਸੁਪੇਰੇ ਹੋਇਆ।
ਮੰਝ ਗਯੋ ਗ੍ਰਹਿ ਸਭ ਕੁਛ ਪਾਇਓ, ਇਸਤਰੀ ਪੁੱਤਰ ਸੁਤਾ ਗੁਣ ਗਾਇਓ।
ਭਾਈ ਮੰਝ ਆਪਣੇ ਘਰ ਗਿਆ ਤੇ ਸਾਰੀਆਂ ਰੌਣਕਾਂ ਪਹਿਲਾਂ ਵਾਂਗੂ ਲੱਗ ਗਈਆਂ। ਇਸਤਰੀ ਪੁੱਤਰ ਧੀ ਕਾਰੋਬਾਰ ਸਾਰੇ ਹੀ ਸੁਖ ਭਾਈ ਮੰਝ ਨੂੰ ਪ੍ਰਾਪਤ ਹੋ ਗਏ।
ਮਨ ਅਨੇਕ ਹੀ ਅੰਨ ਪਚਾਵੇ, ਗੁਰੂ ਅਰਥ ਅਰਥੀਨ ਅਚਾਵੇ।
ਹੁਣ ਇਸ ਤਰ੍ਹਾਂ ਆਪਣੇ ਘਰ ਗੁਰੂ ਕੇ ਲੰਗਰ ਤਿਆਰ ਕਰਨੇ ਤੇ ਅਤਿਥੀਆਂ ਨੂੰ ਗੁਰਸਿੱਖਾਂ ਵਿਚ ਘਾਲਣਾ, ਗੁਰਸਿੱਖਾਂ ਦੀ ਸੇਵਾ ਵਿਚ ਲਾ ਦੇਣੇ।
ਸਰਬ ਪਰਿਵਾਰ ਸੰਗ ਸੁਖ ਪਾਏ, ਭਇਓ ਮੁਕਤ ਗੁਰ ਕੇ ਗੁਣ ਗਾਏ।
ਇਸ ਤਰ੍ਹਾਂ ਸਾਰਾ ਪਰਿਵਾਰ ਜਿਹੜਾ ਨਾ ਸਾਰੇ ਪਰਿਵਾਰ ਨੂੰ ਸੁਖ ਮਿਲਿਆ ਤੇ ਸਾਰੇ ਪਰਿਵਾਰ ਨੂੰ ਮੁਕਤੀ ਮਿਲ ਗਈ।
ਸਯੋ ਕਸੋਟੀ ਉਤਰਿਓ ਪੂਰਾ, ਅੰਤ ਪਾਏ ਉੱਤਮ ਪਗ ਰੂਰਾ।
ਬਹੁਤ ਵੱਡੀ ਕਸਵੱਟੀ ਨੂੰ ਸਹਿਆ, ਜੋ ਕਸਵੱਟੀ ਪੰਚਮ ਪਾਤਸ਼ਾਹ ਨੇ ਲਾਈ ਉਹਨੂੰ ਖੜੇ ਮੱਥੇ ਪ੍ਰਵਾਨ ਕੀਤਾ। ਅੰਤ ਪੂਰੇ ਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਉੱਤਮ ਪਦ ਪ੍ਰਾਪਤ ਹੋਇਆ। ਐਸੇ ਭਾਈ ਮੱਝ ਜਿਨ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਜੁੜ ਕਰ ਬਹੁਤ ਵੱਡੀਆਂ ਬਖਸ਼ਿਸ਼ਾਂ ਨੂੰ ਮਾਣਿਆ, ਸੋ ਐਸਾ ਪਿਆਰਾ ਜੀਵਨ ਹੈ ਗੁਰਸਿੱਖ ਦਾ। ਤੇ ਜਿਹੜੇ ਭਾਈ ਆਪਣੇ ਜੀਵਨ ਵਿਚ ਇਸ ਇਤਿਹਾਸ ਨੂੰ ਬਖਸ਼ਿਸ਼ਾਂ ਨੂੰ ਲੈ ਆਉਣਗੇ ਉਹਨਾਂ ਦਾ ਵੀ ਜੀਵਨ ਭਾਈ ਮੰਝ ਵਰਗਾ ਬਣ ਜਾਏਗਾ, ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਆਖਦੇ ਨੇ ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਕਾਰਾ, ਕਿ ਭਾਈ ਮੰਝ ਨੂੰ ਅਸੀਂ ਜਹਾਜ ਬਣਾ ਦਿੱਤਾ ਤੇ ਜਿਹੜੇ ਭਾਈ ਮੰਝ ਦੇ ਜੀਵਨ ਨਾਲ ਜਿਸ ਤਰ੍ਹਾਂ ਉਹਨਾਂ ਘਾਲਣਾ ਕਰ ਲਈ ਉਹ ਬਚਨ ਕਮਾਉਣਗੇ ਤੇ ਸਾਰੇ ਜਗਤ ਦਾ ਭਲਾ ਹੋਵੇਗਾ। ਕਿਰਪਾ ਕਰਨ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਸਾਰਿਆਂ ਨੂੰ ਭਾਈ ਮੰਝ ਦਾ ਜੋ ਜੀਵਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ ਇਸ ਸਮੇਂ ਵਿਚਾਰਿਆ ਕਰ ਸਰਬੱਤ ਗੁਰਸੰਗਤਾਂ ਨੂੰ ਚੱਲਣ ਦਾ ਬਾਲੂ ਦਮ ਬਖਸ਼ਣ। ਪਿਆਰੇ ਇਤਿਹਾਸ ਨੂੰ ਵਿਚਾਰਦਿਆਂ ਪਿਆ ਹੋਈਆਂ ਭੁੱਲਾਂ ਅਣਜਾਣ ਜਿਹਾ ਬੱਚਾ ਜਾਣ ਕੇ ਖਿਮਾ ਕਰ ਦੇਣਾ। ਅਰਦਾਸ ਕਰਨੀ ਆਪ ਸਾਧ ਸੰਗਤ ਵਿਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਨ ਦਾ ਬਾਲੂ ਦਮ ਬਖਸ਼ਣ। ਇਹਨੇ ਮੇਰਾ ਭਰੇ ਬਚਨ ਪਿਆਰ ਪ੍ਰਵਾਨ ਕਰਨੇ। ਪਿਆਰ ਸਹਿਤ ਸਿਮਰੀਏ ਵਿਸਰਨਾ ਕੀ ਦਾਤਾਰ। ਆਪਣਾ ਨਾਮ ਦੇਖੋ। ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਏ ਹੋ। ਸਤਿ ਨਾਮ ਵਾਹਿਗੁਰੂ। ਸਤਿ ਨਾਮ ਵਾਹਿਗੁਰੂ ਕੇ ਅਟੁੱਟ ਕੇ ਪਾਰ ਬ੍ਰਹਮ
ਅਗਨਾਸੀ ਅਗਨਾਥ
ਕੇ ਪੂਰਨ ਕੇ ਸਰਬ ਮੈਂ
ਦੁਖ ਪੰਜਨ ਗੁਣ ਤਾਤ
ਸੰਗੀ ਕੇ ਨਿਰੰਕਾਰ
ਕੇ ਨਿਰਗੁਣ ਸਭ ਟੇਕ
ਕੇ ਗੋਬਿੰਦ ਕੇ निदान
किस दब बेक
पर घर घरे
अभियो हार
संत के सदा संग
निदार आधार
ठाकुर दास रो
मैं निर्गुण गुण नहीं कोए
नानक दी जय नाम दा